अपने हक जानने ले या सलाह लेने ले आज ही SNS लॉयर्स नु कॉल करो
416-655-2000।
लाइन ऑफ क्रेडिट भी ले देंगे 11 सालों के तजुर्बेकार मॉर्गेज अलायंस ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca कैनी तालिवाल ओ छाए पहने कैनी तालिवाल
लॉबी इंतजार दियां घड़ियां खत्म होईयां फ्लाइंग फैशन दा वेयर हाउस पब्लिक वास्ते खुलन जा रहा है ब्रैम्पटन दे विच जी हां सनपैक गुदर साहब दे बिल्कुल लागे 11 सनपैक बुलेवार्ड विलियम पार्कवे अते सनपैक दे बिल्कुल खुंजे ते जिथे दुनिया भर दी फैब्रिक खुला कपड़ा रेडीमेड कपड़ा वेयर हाउस कीमतां दे उपर होलसेल कीमतां दे उपर तुसी खरीद सकोगे जी हां फ्लाइंग फैशन वेयर हाउस ओपन टू द पब्लिक 905-694-9997 ते संपर्क करो फ्लाइंग फैशन वेयर हाउस
हाँ जी एक पैराडिकल कंपनी ट्रैफिक टिकट मिल गई है ओंटारियो जां यूएसए दे विच अपना ड्राइविंग अब्सट्रैक्ट जां सीवीओआर साफ सुथरा रखने लई जां स्मॉल क्लेम्स कोर्ट मैटर है तुसी किसे दे दावा करना है जां तुहाडे ते किसे ने दावा कर दिता है जां तुहाडे विरुद्ध जजमेंट हो गई है जां तुहाडा किरायेदार तुहानू किराया नहीं दे रहा उस नूं कढ़णा है जां सिटी बाय लॉ दी कोई उलंघना हो गई है तां अज ही भरोसेयोग तुहाडी अपनी पैराडिकल कंपनी थ्री लायंस पैराडिकल सर्विसेज नूं फोन करो 9054519777 451-9977 चार मैली ड्राइव यूनिट 23 ब्रैम्पटन दे विच इत्थे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन
वाह बराड़ साहब मकान ते तुहाडा बहुत सोहणा है मुबारकां तुहानू
ओ जी असली मुबारकबाद दे हकदार तां हरमेल सिद्धू जी ने
होम लाइन सिल्वर सिटी वाले हरमेल सिद्धू
जी बिल्कुल ठीक फरमाया तुसी ओना दी बदौलत ही सानू इन्नी वधिया डील च इन्ना सोना घर मिलिया जी हाँ जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकदा हुणे कॉल करो हरमेल सिद्धू नू 647-401-6565
तर्कशील सोसाइटी वालों जनहित विच सूचना तर्कशील सोसाइटी अनुसार ज्योतिष जादू टूना नग धारण अते जंतर मंतर सब धोखा है तुहाडे रुके काम कराउण दे दावे करन वाले झूठे हन तर्कशील सोसाइटी अजिहे दावे करन वालियां नूं चैलेंज करदी है कि जे ओह अपने दावे सिद्ध कर देण तां उहनां नूं $1,00,000 दा इनाम दित्ता जावेगा पिछले 15 सालां विच कोई भी इस चैलेंज नूं परवान नहीं कर सकिया
किसी भी सवाल लई कॉल 604-728-7011 और 647-300-8436
सब ना मरना आया
ए तलख हकीकत है पर सबना दी जिंदगी दा अंत यही है
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-1-43-85।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਹਮੇਸ਼ਾ ਦੀ ਤਰ੍ਹਾਂ 2 ਤੋਂ ਲੈ ਕੇ 3 ਵਜੇ ਤੱਕ ਸਾਡਾ ਪ੍ਰੋਗਰਾਮ ਚੱਲੂਗਾ ਜੀ। ਪ੍ਰੋਗਰਾਮ ਦੇ ਦੌਰਾਨ ਤੁਹਾਡੇ ਨਾਲ ਜਿਹੜੀਆਂ ਆਮ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਉਹ ਕਰਾਂਗੇ। ਸ਼ਿਵਿੰਦਰ ਨੂੰ ਆਪਾਂ ਲਾਈਨ ਤੇ ਲਵਾਂਗੇ, ਸਾਡੇ ਸਪੋਂਸਰ ਦੇ ਜਿਹੜੇ ਸੁਨੇਹੇ ਨੇ ਉਹ ਵੀ ਦਿੱਤੇ ਜਾਣਗੇ, ਤੇ ਨਾਲ ਦੀ ਨਾਲ ਦੋਸਤੋ ਤੁਹਾਡਾ ਜਿਹੜਾ ਇਨਪੁੱਟ ਹੁੰਦਾ ਹੈ ਕਿਸੇ ਵੀ ਮਸਲੇ ਪ੍ਰਤੀ, ਉਹ ਇਨਪੁੱਟ ਆਪਾਂ ਲਵਾਂਗੇ ਜੀ। ਮੈਨੂੰ ਪਤਾ ਤੁਸੀਂ ਬੜੇ ਗੰਭੀਰ ਹੁੰਦੇ ਹੋ, ਜਦੋਂ ਕੋਈ ਗੱਲਬਾਤ ਚੱਲਦੀ ਹੈ, ਚਰਚਾ ਚੱਲਦੀ ਹੈ, ਆਪਣੇ ਵਿਚਾਰ ਦਿੰਦੇ ਹੋ, ਅਸੀਂ ਹਮੇਸ਼ਾ ਹੀ ਵੈਲਕਮ ਕਰਦੇ ਹਾਂ ਜੀ। ਸਾਡੇ ਸਰੋਤੇ ਜਦੋਂ ਵਿਚਾਰ ਦਿੰਦੇ ਨੇ ਤੇ ਸਾਰਿਆਂ ਨੂੰ ਸਿੱਖਣ ਤੋਂ ਮਿਲਦਾ ਜੀ ਕੁੱਝ ਨਾ ਕੁੱਝ। ਮੈਂ ਵੈਸੇ ਕਈ ਦਿਨਾਂ ਦਾ ਸੋਚ ਰਿਹਾ ਸੀ ਜੀ ਇੱਕ ਖਾਸ ਵਿਸ਼ੇ ਦੇ ਉੱਤੇ ਪ੍ਰੋਗਰਾਮ ਕਰਾਂ, ਪਰ ਆਹ ਜਿਹੜੀ ਦੁਨੀਆਂ ਦੀ ਜਿਹਨੂੰ ਮਹਾਂਸ਼ਕਤੀ ਕਿਹਾ ਜਾਂਦਾ ਅਮੈਰੀਕਾ, ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟਸ ਦੀ ਪ੍ਰੈਜ਼ੀਡੈਂਟਸ ਨਹੀਂ ਪ੍ਰੈਜ਼ੀਡੈਂਟ ਬਣਨ ਵਾਲੀ ਰੇਸ ਦੇ ਵਿੱਚ ਜਿਹੜੇ 2 ਵਿਅਕਤੀ ਖੜੇ ਸੀ, ਉਹਨਾਂ ਦੀ ਜਿਹੜੀ ਡਿਬੇਟ ਹੋਈ ਉਸ ਤੋਂ ਬਾਅਦ ਮੈਨੂੰ ਐਂ ਲੱਗਿਆ ਵੀ ਇਸ ਵਿਸ਼ੇ 'ਤੇ ਪ੍ਰੋਗਰਾਮ ਹੁਣੇ ਹੀ ਕਰ ਲੈਣਾ ਚਾਹੀਦਾ। ਦੋਸਤੋ, ਮੈਂ ਤਾਂ ਨਹੀਂ ਕਹਿੰਦਾ ਕਿਸੇ ਸਿਆਸਤਦਾਨ ਕਿਸੇ ਫਿਲਾਸਫਰ ਨੇ ਸਿਆਸਤਦਾਨਾਂ ਬਾਰੇ ਕਿਹਾ ਹੈ, ਉਹ ਕਿਉਂਕਿ ਇੰਗਲਿਸ਼ ਦੇ ਵਿੱਚ ਕਿਹਾ ਹੈ, ਇਸ ਕਰਕੇ ਜਦੋਂ ਉਹਨੂੰ ਪੰਜਾਬੀ ਦੇ ਵਿੱਚ ਉਹਦਾ ਤਰਜਮਾ ਕਰਦੇ ਆ ਤੇ ਉਹ ਬੜਾ ਆਕਵਰਡ ਜਿਹਾ ਲੱਗਦਾ। ਪਰ ਹੈ ਸੱਚੀ ਗੱਲ, ਜਿਹੜੀ ਕਿਸੇ ਮਹਾਨ ਵਿਦਵਾਨ ਨੇ ਲਿਖੀ ਹੋਵੇ ਗੱਲ, ਜਿਹੜੀ ਭਾਸ਼ਾ 'ਚ ਉਹਨੇ ਲਿਖੀ ਹੈ, ਜਦੋਂ ਉਸ ਭਾਸ਼ਾ ਦੇ ਵਿੱਚ ਕਹੀ ਜਾਂਦੀ ਹੈ, ਥੋੜੀ ਜਿਹੀ ਕੰਨਾਂ ਨੂੰ ਅਪੀਲਿੰਗ ਲੱਗਦੀ ਹੈ, ਪਰ ਜਦੋਂ ਉਹਦੀ ਟ੍ਰਾਂਸਲੇਸ਼ਨ ਕਰ ਦਿੱਤੀ ਜਾਂਦੀ, ਕਈ ਵਾਰੀ ਬੜੀ ਆਕਵਰਡ ਜਿਹੀ ਲੱਗਦੀ ਆ। ਉਹ ਜਿਹੜਾ ਕੁਛ ਉਹਨੇ ਕਿਹਾ ਹੈ ਉਹ ਇਹ ਹੈ ਬਈ, ਪੋਲੀਟੀਸ਼ੀਅਨਸ ਤੇ ਡਾਇਪਰਸ ਨੇ ਜਿਹੜੇ, ਇਹਨਾਂ ਨੂੰ ਚੇਂਜ ਕਰਦੇ ਰਹਿਣਾ ਚਾਹੀਦਾ। ਹੁਣ ਇਹਦੀ ਪੰਜਾਬੀ ਦੋਸਤੋ ਤੁਸੀਂ ਆਪੇ ਬਣਾ ਲਓ। ਉਹਨੂੰ ਇਹ ਕਹਿਣ ਲਈ ਕਿਉਂ ਮਜਬੂਰ ਹੋਣਾ ਪਿਆ? ਕੀ ਤੁਸੀਂ ਵੀ ਇਸੇ ਤਰ੍ਹਾਂ ਹੀ ਸਮਝਦੇ ਹੋ? ਕੰਬੀਨੇਸ਼ਨ ਦੇਖੋ, ਕਿਆ ਕਮਾਲ ਦਾ ਕੰਬੀਨੇਸ਼ਨ ਬਣਾਇਆ ਉਸ ਮਹਾਨ ਵਿਦਵਾਨ ਨੇ। ਇਹ ਕਿਉਂ ਹੋ ਗਿਆ? ਜਦੋਂ ਅਸੀਂ ਪਹਿਲਾਂ ਪੜ੍ਹਦੇ ਹਾਂ ਛੋਟੇ ਹੁੰਦੇ, ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ, ਸਾਡੇ ਸਾਹਮਣੇ ਇੱਕ ਬੜਾ ਪਵਿੱਤਰ ਜਿਹਾ ਨਕਸ਼ਾ ਬਣ ਜਾਂਦਾ ਪੋਲੀਟੀਸ਼ੀਅਨ ਦਾ, ਜਿਹਨੇ ਸਮਾਜ ਦੀ ਅਗਵਾਈ ਕਰਨੀ ਹੁੰਦੀ ਹੈ, ਜਿਹਦੇ ਹੱਥ ਦੇ ਵਿੱਚ ਤਾਕਤ ਹੁੰਦੀ ਹੈ। ਜੇ ਉਹ ਅਗਵਾਈ ਕਰਨ ਵਾਲਾ ਬੰਦਾ ਜਿਹੜਾ ਉਹ ਪੇਸ਼ੈਂਸ ਵਾਲਾ, ਠਰਮੇ ਵਾਲਾ, ਸਿਆਣਾ, ਉਹਦੀ ਦ੍ਰਿਸ਼ਟੀ ਹੋਵੇ, ਵਿਜ਼ਨ ਹੋਵੇ ਕੋਈ, ਉਹ ਇਮਾਨਦਾਰ ਹੋਵੇ, ਉਹਨੂੰ ਆਪਣੇ ਲੋਕਾਂ ਦਾ ਫਿਕਰ ਹੋਵੇ, ਉਹਨੂੰ ਦੁਨੀਆਂ ਦਾ ਫਿਕਰ ਹੋਵੇ, ਉਹਨੂੰ ਆਲੇ ਦੁਆਲੇ ਦੀ ਚਿੰਤਾ ਹੋਵੇ, ਉਹਨੂੰ ਸਾਰਿਆਂ ਨਾਲ ਪਿਆਰ ਹੋਵੇ, ਉਹ ਸਰਬੱਤ ਦੇ ਭਲੇ ਬਾਰੇ ਸੋਚਦਾ ਹੋਵੇ, ਤੇ ਫਿਰ ਇਹੋ ਜਿਹੇ ਸ਼ਬਦ ਕਿਉਂ ਕਿਸੇ ਮਹਾਨ ਵਿਦਵਾਨ, ਕਿਉਂ ਜੀ ਕਿਸੇ ਆਮ ਆਦਮੀ ਦੇ ਦਿਮਾਗ ਦੇ ਵਿੱਚ ਹੀ ਕਿਉਂ ਆਉਣ? ਕੀ ਤੁਸੀਂ ਵੀ ਵਾਕਿਆ ਇਸ ਤਰ੍ਹਾਂ ਸੋਚਦੇ ਹੋ? ਮੈਂ ਅਲੱਗ ਅਲੱਗ ਰੇਡੀਓ ਪ੍ਰੋਗਰਾਮ ਸੁਣਦਾ ਰਹਿੰਦਾ, 770 ਦਾ ਤਕਰੀਬਨ ਸਾਰੇ ਹੀ ਪ੍ਰੋਗਰਾਮ ਮੈਂ ਆਉਂਦਾ ਜਾਂਦਾ ਡਰਾਈਵਿੰਗ ਕਰਦਾ ਸੁਣਦਾ, ਪਰ ਬਾਕੀ ਵੀ ਰੇਡੀਓ ਸਟੇਸ਼ਨ ਤੋਂ ਮੈਂ ਪ੍ਰੋਗਰਾਮ ਸੁਣਦਾ। ਮੈਂ ਜਿਹੜੇ ਅਖਬਾਰਾਂ ਦੇ ਵਿੱਚ ਆਰਟੀਕਲ ਲੱਗਦੇ ਨੇ, ਆਰਟੀਕਲ ਤਾਂ ਮੈਂ ਕੋਸ਼ਿਸ਼ ਕਰਦਾ ਹੁੰਦਾ ਪੜ੍ਹਨ ਦੀ, ਪਰ ਮੈਂ ਆਰਟੀਕਲ ਪੜ੍ਹਨ ਦੇ ਨਾਲੋਂ ਜਿਹੜੇ ਉਸ ਆਰਟੀਕਲ ਪ੍ਰਤੀ ਲੋਕਾਂ ਦੇ ਵਿਚਾਰ ਲਿਖੇ ਹੁੰਦੇ ਨੇ ਮੈਂ ਉਹ ਬਹੁਤ ਧਿਆਨ ਦੇ ਨਾਲ ਪੜ੍ਹਦਾ ਵੀ ਲੋਕ ਇਹਦੇ ਬਾਰੇ ਕੀ ਕਹਿੰਦੇ ਆ, ਕਿਉਂਕਿ ਜਦੋਂ ਤੁਸੀਂ ਕੋਈ ਆਰਟੀਕਲ ਪੜ੍ਹਦੇ ਹੋ ਤੁਹਾਡੀ ਇੱਕ ਆਪਣੀ ਸਮਝ ਆ, ਜੇ ਤਾਂ ਉਹ ਆਰਟੀਕਲ ਤੁਹਾਡੀ ਸਮਝ ਦੇ ਮੁਤਾਬਕ ਬੈਠਦਾ, ਮੇਚ ਆਉਂਦਾ, ਫਿੱਟ ਬੈਠਦਾ ਤੇ ਤੁਹਾਨੂੰ ਚੰਗਾ ਲੱਗਦਾ, ਜੇ ਤੁਹਾਡੀ ਸਮਝ ਮੁਤਾਬਕ ਬੈਠਦਾ, ਤੁਹਾਡੀ ਸਮਝ ਦੇ ਵਿਪਰੀਤ ਆ ਉਹਦੇ ਵਿੱਚ ਸਮਝ, ਫਿਰ ਤੁਹਾਨੂੰ ਚੰਗਾ ਨਹੀਂ ਲੱਗਦਾ। ਪਰ ਜਿਹੜਾ ਬੰਦਾ ਕਿੰਤੂ ਪ੍ਰੰਤੂ ਕਰਨ ਦੀ ਹਿੰਮਤ ਕਰਦਾ, ਕਮੈਂਟ ਲਿਖਦਾ ਉੱਥੇ, ਉਹ ਸੋਚ ਕੇ ਲਿਖਦਾ। ਮੈਂ ਉਹ ਕਮੈਂਟਸ ਪੜ੍ਹਦਾ ਹੁੰਦਾ, ਉਹ ਕਮੈਂਟਸ ਦੇ ਵਿੱਚੋਂ ਨਾ ਤੁਹਾਨੂੰ ਇੰਨਾ ਕੁਝ ਮਿਲਦਾ, ਉਹ ਕਮੈਂਟਸ ਦੇ ਵਿੱਚੋਂ ਤੁਹਾਡੀ ਵੋਕੈਬਲਰੀ ਬੜੀ ਸਟਰੋਂਗ ਹੋ ਜਾਂਦੀ ਆ, ਸ਼ਬਦਾਂ ਦਾ ਭੰਡਾਰ ਮਿਲ ਜਾਂਦਾ ਤੁਹਾਨੂੰ। ਬਈ ਜੇ ਕਿਸੇ ਨੂੰ ਤੁਸੀਂ ਚੰਗਾ ਬੰਦਾ ਉਹਦੀ ਐਪਰੀਸ਼ੀਏਸ਼ਨ ਕਰਨੀ ਹੈ ਤੇ ਉਹਦੇ ਉਹਦੇ ਵਿੱਚ ਚੰਗੇ ਸ਼ਬਦ ਵੀ ਬਹੁਤ ਹੁੰਦੇ ਨੇ। ਜੇ ਤੁਸੀਂ ਕਿਸੇ ਵਿਅਕਤੀ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਤੇ ਉਹਦਾ ਸਮਾਜ ਵਿਰੋਧੀ ਰੋਲ ਆ ਤੇ ਉਹਨੂੰ ਜੇ ਤੁਸੀਂ ਲਾਹਨਤਾਂ ਪਾਉਣੀਆਂ ਤੇ ਸ਼ਬਦਾਂ ਦਾ ਐਡਾ ਵੱਡਾ ਭੰਡਾਰ ਪਿਆ ਵੀ ਤੁਸੀਂ ਆਰਾਮ ਨਾਲ ਚੁੱਕ ਚੁੱਕ ਕੇ ਸ਼ਬਦ ਆ ਜਿਹੜੇ ਨਾ ਚਲਾ ਚਲਾ ਕੇ ਮਾਰੀ ਜਾਓ, ਉਹਨੂੰ ਲਾਹਨਤਾਂ ਪਈ ਜਾਣਗੀਆਂ। ਹਿੰਸਾ ਦੀ ਤਾਂ ਲੋੜ ਹੀ ਕੋਈ ਨੀ, ਹਿੰਸਾ ਤਾਂ ਕਮਲੇ ਮਨੁੱਖ ਕਰਦੇ ਹੁੰਦੇ ਨੇ। ਹਰੇਕ ਜਿਹੜੀ ਭਾਸ਼ਾ ਉਹਦੇ ਵਿੱਚ ਇੰਨੇ ਸੋਹਣੇ ਸ਼ਬਦ ਪਏ ਨੇ ਜਿਹੜੇ ਕਿਸੇ ਵੀ ਵਿਅਕਤੀ ਦੀ ਪਰਸਨੈਲਿਟੀ ਦੇ ਨਾਲ ਇੰਨਾ ਕੁ ਮੈਚ ਕਰਦੇ ਨੇ ਵੀ ਪੂਰਾ ਸ਼ਬਦ ਐਂ ਟੁੱਕ ਜਾਂਦਾ। ਕਈ ਵਾਰ ਤਾਂ ਮਨ ਆਸ਼ਸ਼ ਕਰ ਉੱਠਦਾ ਵੀ ਹੈ ਪਤਾ ਨੀ ਇਹ ਸ਼ਬਦ ਬਣਿਆ ਹੀ ਇਸ ਆਦਮੀ ਵਾਸਤੇ ਆ, ਵੀ ਉਹ ਜਿਹੜਾ ਵਿਅਕਤੀ ਹੈ ਨਾ ਉਹਦਾ ਮੂੰਹ ਹੀ ਉਹ ਸ਼ਬਦ ਵਰਗਾ। ਆਲੇ ਦੁਆਲੇ ਤੁਹਾਡੇ ਅਨੇਕਾਂ ਵਿਅਕਤੀ ਮਿਲ ਜਾਣਗੇ ਤੇ ਤੁਸੀਂ ਪੰਜਾਬੀ ਭਾਸ਼ਾ ਤੇ ਸ਼ਬਦ ਖੋਸ਼ ਆ ਜਿਹੜਾ ਉਹਦੇ ਤੇ ਨਜ਼ਰ ਮਾਰੋ ਤੇ ਉਹ ਸ਼ਬਦ ਨਾ ਚੁੱਕ ਕੇ ਤੁਸੀਂ ਉਹ ਬਸ ਜਿਹੜਾ ਵਿਅਕਤੀ ਆ ਜਿਹਦਾ ਖਾਸ ਕਰਕੇ ਸਮਾਜ ਵਿਰੋਧੀ ਚਿਹਰਾ ਹੈ ਉਹਦੇ ਮੂੰਹ ਦੇ ਉੱਤੇ ਫਿੱਟ ਕਰ ਦਿਓ ਤੇ ਐਂ ਜਿਵੇਂ ਕਲੋਨ ਬਣ ਜਾਂਦਾ ਨਾ, ਕਲੋਨ ਤਾਂ ਤੁਸੀਂ ਸਮਝਦੇ ਹੀ ਹੋ ਨਾ, ਕਲੋਨਿੰਗ ਕੀਤੀ ਜਾਂਦੀ ਬਿਲਕੁਲ ਰੈਪਲੀਕਾ ਜਿਹਨੂੰ ਕਹਿੰਦੇ ਆ ਵੀ ਐਂ ਇਨ ਬਿਨ, ਬਸ ਜੀ ਉਹ ਕੁਝ ਸ਼ਬਦ ਰਾਖਵੇ ਰੱਖੇ ਨੇ ਇਹ ਮਹਾਨ ਵਿਦਵਾਨ ਨੇ ਜਿਹੜੇ ਆਹ ਸ਼ਬਦ ਕਹੇ ਨੇ ਨਾ ਸਿਆਸਤਦਾਨਾਂ ਬਾਰੇ। ਜਦੋਂ ਕਿਤੇ ਇਹ ਸਵੇਰੇ ਸ਼ਾਮ ਚਾਹ ਪੀਂਦੇ ਉੱਠਦੇ ਬੈਠਦੇ ਈਵਨ ਸਾਉਣ ਲੱਗੇ ਵੀ ਇਹ ਸ਼ਬਦ ਜਦੋਂ ਜੁੜਦੇ ਨੇ ਨਾ, ਮੈਨੂੰ ਤਾਂ ਦੋਸਤੋ ਬੜਾ ਹੀ ਸਵਾਦ ਆਉਂਦਾ ਵੀ ਪੋਲੀਟੀਸ਼ੀਅਨ ਤੇ ਡਾਇਪਰਸ ਨੇ ਜਿਹੜੇ ਇਹਨਾਂ ਨੂੰ ਬਦਲਦੇ ਰਹਿਣਾ ਚਾਹੀਦਾ। ਕਿਉਂ ਬਦਲਦੇ ਰਹਿਣਾ ਚਾਹੀਦਾ ਤੁਹਾਨੂੰ ਪਤਾ ਨਾ ਮੇਰੇ ਨਾਲੋਂ ਜ਼ਿਆਦਾ, ਵੀ ਜੇ ਡਾਇਪਰ ਨੂੰ ਨਾ ਬਦਲਿਆ ਜਾਵੇ ਤਾਂ ਕੀ ਹੁੰਦਾ? ਖੈਰ ਕੀ ਹੁੰਦਾ ਤੁਸੀਂ ਇਹ ਸੋਚੋ। ਅਸੀਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੇ ਤੁਹਾਡੇ ਨਾਲ ਆਪਾਂ ਬੜੇ ਪ੍ਰੇਮ ਦੇ ਨਾਲ ਗੱਲਾਂ ਕਰਦੇ ਹਾਂ ਵੀ ਪੋਲੀਟੀਸ਼ੀਅਨ ਆ ਜਿਹੜੇ ਜੇ ਤਾਂ ਬਦਲਦੇ ਹੋ ਫਿਰ ਤਾਂ ਠੀਕ ਹੈ, ਜੇ ਨਾ ਬਦਲੋਗੇ ਫਿਰ ਕੀ ਹੋਊਗਾ? ਜਾਂ ਜੇ ਬਦਲੋਗੇ ਕਿ ਤੁਸੀਂ ਤੇ ਉਹੋ ਜਿਹਾ ਪੋਲੀਟੀਸ਼ੀਅਨ ਹੀ ਦੁਬਾਰਾ ਆ ਜੇ ਜਿਹੋ ਜਿਹਾ ਪਹਿਲਾਂ ਤੇ ਫਿਰ ਕੀ ਹੋਊਗਾ? ਲਓ ਜੀ ਤੁਸੀਂ ਸੋਚੋ ਤੇ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
बदला तो वक्त के साथ बदले एंटरटेनमेंट के साधन भी, अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900 505-99100 ਈਗਲ ਫਰੇਟ ਸਿਸਟਮ।
ਲੌਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਈਵੇ 7 407 ਤੇ 400 ਦੀ ਨੁੱਕਰ ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ। ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ 2 ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਤੇ ਦੂਜਾ 55 ਸਟੋਰੀ। ਟੋਟਲ 1300 ਯੂਨਿਟ ਨੇ। ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ, ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ, ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ, 6 47 3 0 0 8 4 3 6।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੁਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6 47 3 0 0 8 4 3 6।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
P for popular, P for pizza,
P for pehla,
pehla
haanji na dooja natija, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular ਪੀਜ਼ਾ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੁਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6 47 3 0 0 8 4 3 6।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਜੀ ਪ੍ਰਦੀਪ ਗੋਇਲ,
ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ। ਨੰਬਰ ਹੈਗਾ ਉਹਨਾਂ ਦਾ 647-278-5003। ਜੇ ਕਿਤੇ ਤੁਹਾਡੀ ਇੰਸ਼ੋਰੈਂਸ ਡਿਕਲਾਈਨ ਹੋ ਗਈ ਜਾਂ ਛੋਟੀ ਮੋਟੀ ਟਿਕਟ ਮਿਲ ਗਈ ਹੈ, ਤੁਹਾਨੂੰ ਇੰਸ਼ੋਰੈਂਸ ਵੱਧ ਗਈ ਹੈ, ਤੁਸੀਂ ਇਹਨਾਂ ਨੂੰ ਕਾਲ ਕਰਨਾ। ਜੇ ਇੱਥੇ ਨਵੇਂ ਆਏ ਹੋ ਅਤੇ ਤੁਹਾਡੀ ਕੋਈ ਇੰਸ਼ੋਰੈਂਸ ਨਹੀਂ ਕਰ ਰਿਹਾ, ਫਿਰ ਵੀ ਤੁਸੀਂ ਕਾਲ ਕਰਿਓ। ਜੇ ਰਿਨਿਊਲ ਆਉਣ ਵਾਲੀ ਹੈ ਫਿਰ ਤਾਂ ਜ਼ਰੂਰ ਕਾਲ ਕਰਿਓ, ਕਿਉਂਕਿ ਜਦੋਂ ਤੁਸੀਂ ਇਹਨਾਂ ਵੱਲ ਸ਼ਿਫਟ ਕਰੋਗੇ, ਇਹਨਾਂ ਤੋਂ ਇੰਸ਼ੋਰੈਂਸ ਕਰਵਾਓਗੇ, ਤਾਂ ਤੁਹਾਡੀ ਇੰਸ਼ੋਰੈਂਸ ਜ਼ਰੂਰ ਘੱਟ ਜਾਣੀ ਹੈ, ਤੁਹਾਡੇ $40-50-100 ਬਚ ਜਾਣੇ ਨੇ, ਕਿਉਂਕਿ ਸ਼ੋਪ ਰਾਊਂਡ ਕਰਦੇ ਨੇ। ਜਿਹੜੀਆਂ ਕੰਪਨੀਆਂ ਸਸਤੀ ਇੰਸ਼ੋਰੈਂਸ ਦਿੰਦੀਆਂ ਉਹਨਾਂ ਕੋਲ ਤੁਹਾਨੂੰ ਲੈ ਕੇ ਜਾਂਦੇ ਨੇ। ਕੰਪੀਟੀਸ਼ਨ ਦਾ ਜ਼ਮਾਨਾ, ਕੰਪੈਟੀਟਿਵ ਰੇਟਸ ਨੇ ਅੱਜ ਕੱਲ੍ਹ, ਆਪਾਂ ਨੂੰ ਥੋੜ੍ਹਾ ਜਿਹਾ ਮੁਸ਼ਕਲ ਹੁੰਦਾ, ਕਈ ਵਾਰੀ ਕੰਪਨੀਆਂ ਦਾ ਵੀ ਨਹੀਂ ਪਤਾ ਹੁੰਦਾ ਵੀ ਕਿਹੜੀਆਂ ਕਿਹੜੀਆਂ ਕੰਪਨੀਆਂ ਫੀਲਡ ਦੇ ਵਿੱਚ ਨੇ, ਅਤੇ ਇਹਨਾਂ ਨਾਲ ਤਾਲਮੇਲ ਕਰ ਲਿਓ, ਮਾਹਰ ਬੰਦੇ ਨੇ। 647-278-5003 ਇਹਨਾਂ ਦਾ ਨੰਬਰ ਆ। ਰਾਜ ਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ ਜੀ, ਰੀਅਲ ਅਸਟੇਟ ਏਜੰਟ ਨੇ। ਹੁਣ ਤੋਂ ਨਹੀਂ, 2-4 ਸਾਲਾਂ ਤੋਂ ਨਹੀਂ, ਪਿਛਲੇ 15 ਸਾਲ ਤੋਂ ਇਹ ਤੁਹਾਨੂੰ ਰੈਪ੍ਰਜੈਂਟ ਕਰਦੇ ਨੇ, ਸੇਲਸ ਰੈਪ੍ਰਜੈਂਟੇਟਿਵ ਨੇ। 416-566-2075 ਨੰਬਰ ਹੈ ਇਹਨਾਂ ਦਾ। ਕਾਫੀ ਸਾਰੀਆਂ ਲਿਸਟਿੰਗਸ ਇਹਨਾਂ ਕੋਲ ਹੁੰਦੀਆਂ ਜੀ। ਜੇ ਤੁਸੀਂ ਬਾਇਰ ਹੋ, ਤੁਹਾਨੂੰ ਪ੍ਰੋਪਰਟੀ ਚਾਹੀਦੀ ਹੈ, ਫਿਰ ਵੀ ਤੁਹਾਨੂੰ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਆਪਣੀ ਪ੍ਰੋਪਰਟੀ ਵੇਚਣੀ ਹੈ, ਲਿਸਟਿੰਗ ਲਾਉਣੀ ਹੈ ਤੁਸੀਂ, ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, ਅਤੇ ਤੁਹਾਡੇ ਇੰਟਰਸਟ ਹਮੇਸ਼ਾ ਪ੍ਰੋਟੈਕਟ ਕਰਦੇ ਨੇ ਰਾਜ ਕਲਸੀ। ਦੋਸਤੋ, ਆਪਾਂ ਗੱਲ ਕਰ ਰਹੇ ਸੀ ਸਿਆਸਤਦਾਨਾਂ ਬਾਰੇ। ਕੋਈ ਵੇਲਾ ਹੁੰਦਾ ਸੀ ਜਦੋਂ ਸਿਆਸਤਦਾਨ ਚੰਗੇ ਹੁੰਦੇ ਸੀ, ਜਾਂ ਲੋਕਾਂ ਨੂੰ ਉਹਨਾਂ ਤੋਂ ਚੰਗੇ ਦੀ ਉਮੀਦ ਹੁੰਦੀ ਸੀ ਵੀ ਚੰਗਾ ਸਿਆਣਾ ਬੰਦਾ ਜਿਹੜਾ ਉਹ ਜੇ ਵਾਗਡੋਰ ਸਾਡੇ ਸਮਾਜ ਦੀ ਸੰਭਾਲ ਲਏ ਤਾਂ ਸਾਡੀ ਜ਼ਿੰਦਗੀ ਵੀ ਸੋਹਣੀ ਬਣ ਜੇ, ਔਰਗੇਨਾਈਜ਼ ਹੋ ਜੇ ਜ਼ਿੰਦਗੀ, ਸਿਸਟਮ ਵਧੀਆ ਬਣ ਜੇ, ਸਿਸਟਮ ਦੇ ਵਿੱਚ ਜਿਹੜੇ ਕੋਈ ਨੁਕਸ ਨੇ ਉਹ ਦੂਰ ਹੋ ਜਾਣ, ਇਹ ਕਲਪਨਾ ਕੀਤੀ ਜਾਂਦੀ ਸੀ, ਸੋਚਿਆ ਜਾਂਦਾ ਸੀ ਇਸ ਤਰ੍ਹਾਂ। ਪਰ ਹੌਲੀ ਹੌਲੀ ਹੋਣ ਕੀ ਲੱਗ ਗਿਆ ਵੀ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਨੇ ਸਿਸਟਮ ਦੇ ਵਿੱਚ ਪਏ ਨੁਕਸ ਦੂਰ ਤਾਂ ਕੀ ਕਰਨੇ ਸੀ, ਉਹਨਾਂ ਨੇ ਸਿਸਟਮ ਦੇ ਵਿੱਚ ਪਏ ਨੁਕਸਾਂ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਸ਼ੁਰੂ ਕਰਤਾ, ਅਤੇ ਮੂਰਖ ਬਣਾਉਣਾ ਸ਼ੁਰੂ ਕਰਤਾ ਉਹਨਾਂ ਨੇ ਇਹੀ ਸਮਝ ਲਿਆ ਵੀ ਅਸੀਂ ਤਾਂ ਇੱਕ ਵਾਰੀ ਗੱਦੀ ਦੇ ਉੱਤੇ ਬੈਠ ਗਏ ਅਤੇ ਅਸੀਂ ਸਾਡੇ ਪੁੱਤ ਪੋਤੇ ਪੜੋਤੇ ਸਭ ਇਸੇ ਗੱਦੀ 'ਤੇ ਬੈਠਣਗੇ, ਕਿਉਂਕਿ ਸਵਾਦ ਬੜਾ ਆਉਂਦਾ ਉਸ ਗੱਦੀ 'ਤੇ ਬੈਠ ਕੇ, ਇਕੱਲਾ ਬੈਠਣਾ ਹੀ ਨਹੀਂ ਹੁੰਦਾ। ਇੰਨੀਆਂ ਕੁ ਸਹੂਲਤਾਂ ਦਾ ਆਨੰਦ ਮਾਣਦੇ ਨੇ, ਉਹਨਾਂ ਨੂੰ ਲੱਗਦਾ ਵੀ ਸਾਡੀ ਆਪਦੀ ਜ਼ਿੰਦਗੀ ਸੋਹਣੀ ਬਣ ਗਈ, ਸਾਡੇ ਇੱਕ ਇਸ਼ਾਰੇ ਦੇ ਉੱਤੇ ਸਾਰੀ ਦੁਨੀਆ ਦੇ ਵਿੱਚ ਹਵਾ ਚੱਲੀ ਜਾਂਦੀ ਹੈ, ਪੱਤਾ ਪੱਤਾ ਸਾਡੇ ਹੁਕਮ ਦੇ ਨਾਲ ਝੂਲਦਾ, ਵੀ ਇਹ ਤਾਂ ਸਵਾਦ ਆ ਗਿਆ। ਹੋਇਆ ਕੀ ਫਿਰ, ਉਹ ਪੋਲੀਟੀਸ਼ੀਅਨਸ ਦਾ ਕੁਝ ਇਹੋ ਜਿਹੇ ਗਰੁੱਪਾਂ ਦੇ ਨਾਲ ਗੱਠਜੋੜ ਹੋ ਗਿਆ, ਜਿਹੜੇ ਗਰੁੱਪਾਂ ਦਾ ਕੰਮ ਹੀ ਇਹ ਆ ਬਈ ਅੱਗੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨੇ ਆਪਦਾ ਸਿੱਕਾ ਜਮਾ ਕੇ ਰੱਖਣਾ। ਅੱਗੇ ਫਿਰ ਉਹਨਾਂ ਦਾ ਬਿਜ਼ਨਸਮੈਨ ਦੇ ਨਾਲ ਲਿੰਕ ਹੋ ਗਿਆ, ਕਾਰਪੋਰੇਟ ਘਰਾਣਿਆਂ ਦੇ ਨਾਲ, ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਵੀ ਦੁਨੀਆ ਦਾ ਪਤਾ ਪਤਾ ਝੂਲਦਾ। ਮਤਲਬ ਇਹੋ ਜਿਹਾ ਇੱਕ ਨਾਪਾਕ ਗੱਠਜੋੜ ਬਣ ਗਿਆ ਵੀ ਜਿਹੜੀ ਮੈਂ ਤੁਹਾਨੂੰ ਆਹ ਗੱਲ ਦੱਸੀ ਆ ਵੀ ਪੋਲੀਟੀਸ਼ੀਅਨ ਅਤੇ ਡਾਇਪਰ ਬਦਲਦੇ ਰਹਿਣਾ ਚਾਹੀਦਾ, ਉਹ ਬਦਲਦੇ ਨਹੀਂ। ਹੁਣ ਪ੍ਰੋਬਲਮ ਇਹ ਆ ਉਹ ਉਵੇਂ ਹੀ ਰਹਿੰਦੇ ਨੇ, ਅਤੇ ਫਿਰ ਕਿੱਧਰ ਨੂੰ ਜਾਈਏ ਜੇ ਉਵੇਂ ਹੀ ਰਹਿੰਦੇ ਨੇ, ਹੁਣ ਜਾਈਏ ਕਿੱਧਰ। ਬਦਲ ਆ ਜਿਹੜਾ ਉਹਦਾ, ਜੇ ਇੱਕ ਪੋਲੀਟੀਸ਼ੀਅਨ ਬੈਠਾ ਅਤੇ ਦੂਜਾ ਜਿਹੜਾ ਸਾਹਮਣੇ ਉਹਦੇ ਖੜ੍ਹਾ ਹੁੰਦਾ ਜਿਹੜਾ ਉਹਦਾ ਬਦਲ ਪੇਸ਼ ਕਰਦਾ, ਉਹ ਵੀ ਉਹੋ ਜਿਹਾ ਹੀ ਹੁੰਦਾ, ਲੋਕਾਂ ਕੋਲ ਕੋਈ ਚੋਇਸ ਨਹੀਂ। ਅੱਛਾ, ਫਿਰ ਵੀ ਸਾਡੇ ਜਿਹੜੇ ਦੇਸ਼ਾਂ 'ਚੋਂ ਅਸੀਂ ਆਏ ਹਾਂ ਨਾ, ਤੁਹਾਨੂੰ ਪਤਾ ਹੀ ਆ ਆਪਾਂ ਕਿਉਂ ਇਹਨਾਂ ਦੇਸ਼ਾਂ 'ਚ ਆਏ ਹਾਂ। ਜੇ ਆਪਣੇ ਦੇਸ਼ ਚੰਗੇ ਹੁੰਦੇ, ਸਿਸਟਮ ਚੰਗਾ ਹੁੰਦਾ ਅਤੇ ਜ਼ਿੰਦਗੀ ਸੋਹਣੀ ਲੰਘਦੀ ਹੁੰਦੀ, ਅਤੇ ਸਾਨੂੰ ਭਾਈ ਆਪਣਾ ਘਰ ਛੱਡਣ ਦੀ ਕੀ ਲੋੜ ਸੀ। ਖੈਰ ਹੁਣ ਤਾਂ ਆਪਾਂ ਇਹ ਘਰ ਬਣਾ ਲਿਆ, ਬਾਹਲਾ ਝੁਰਨਾ ਵੀ ਨਹੀਂ ਚਾਹੀਦਾ। ਪਰ ਹੋਇਆ ਇਹ ਵੀ ਜਿਨ੍ਹਾਂ ਨੂੰ ਆਪਾਂ ਸਿਆਣੇ ਮੁਲਕ ਸਮਝਦੇ ਸੀ ਉਹਨਾਂ ਦੇਸ਼ਾਂ 'ਚ ਵੀ ਉਹੀ ਹਾਲ ਆ, ਅਤੇ ਮਹਾਂਸ਼ਕਤੀਆਂ ਕਹਾਉਣ ਵਾਲੀਆਂ ਜਿਹੜੀਆਂ ਸ਼ਕਤੀਆਂ ਨੇ, ਵੱਡੇ ਦੇਸ਼ ਨੇ, ਉਹਨਾਂ ਦਾ ਤਾਂ ਹਾਲ ਹੀ ਵੱਧ ਤੋਂ ਬਦਤਰ ਹੋਇਆ। ਮੈਂ ਇੱਕ ਦਿਨ ਪੰਜ ਰਾਸ਼ਟਰਪਤੀ ਜਾਂ ਮੁਖੀਆਂ ਦੀ ਉਦਾਹਰਣ ਦਿੱਤੀ ਸੀ ਤੁਹਾਨੂੰ, ਅਮੈਰੀਕਾ ਦੀ ਦਿੱਤੀ ਸੀ ਵੀ ਅਮੈਰੀਕਾ 'ਚ ਟਰੰਪ ਸਾਹਿਬ, ਭਾਰਤ ਦੇ ਵਿੱਚ ਮੋਦੀ ਸਾਹਿਬ, ਚੀਨ ਦੇ ਵਿੱਚ ਜਿਹੜੇ ਹੈਗੇ ਨੇ ਅਤੇ ਪੂਤਨ ਸਾਹਿਬ, ਇੱਕ ਹੋਰ ਦੀ ਸ਼ਾਇਦ ਦਿੱਤੀ ਸੀ, ਬਈ ਸਾਰੇ ਹੀ ਆਪਣੇ ਵਿਰੋਧੀਆਂ ਨੂੰ ਖੂੰਜੇ ਲਾਉਣ ਦੇ ਲਈ ਕੀ ਦਾਅ ਪੇਚ ਵਰਤਦੇ ਨੇ। ਮੈਂ ਪੂਤਨ ਸਾਹਿਬ ਦੀ ਐਗਜ਼ਾਮਪਲ ਦਿੱਤੀ ਸੀ ਵੀ ਆਪਦੇ ਵਿਰੋਧੀ ਨੂੰ 2 ਵਾਰੀ ਜ਼ਹਿਰ ਪਿਆਤਾ ਉਹਨਾਂ ਨੇ, ਅਤੇ ਮੋਦੀ ਸਾਹਿਬ ਦਾ ਤਾਂ ਤੁਹਾਨੂੰ ਪਤਾ ਹੀ ਆ ਕੀ ਹਾਲ ਹੋਈ ਜਾਂਦਾ ਉੱਥੇ। ਮੋਦੀ ਅਤੇ ਯੋਗੀ ਰਲ ਕੇ ਕੀ ਕਰੀ ਜਾਂਦੇ ਨੇ, ਸ਼ਿਵਿੰਦਰ ਉਹਦੀ ਉਦਾਹਰਣ ਦੇਣਗੇ, ਔਰਤਾਂ ਦਾ, ਲੜਕੀਆਂ ਦਾ ਕੀ ਹਾਲ ਹੋਈ ਜਾਂਦਾ, ਕੋਰਟਸ ਨੂੰ ਕਿਵੇਂ ਉਹਨਾਂ ਨੇ ਕਬਜ਼ੇ ਦੇ ਵਿੱਚ ਕਰ ਲਿਆ, ਬਾਬਰੀ ਮਸਜਿਦ ਤੁਹਾਨੂੰ ਸਾਰਿਆਂ ਨੂੰ ਪਤਾ
ਉਦੋਂ ਤੁਸੀਂ ਵੀ ਯੰਗ ਸੀ, ਮੈਂ ਵੀ ਯੰਗ ਸੀ, ਦੇਖਿਆ ਬਾਬਰੀ ਮਸਜਿਦ ਕਿਵੇਂ ਢਾਈ ਸੀ, ਕਿਵੇਂ ਸਾਰਾ ਕੁਛ ਹੀ ਮੁੱਕਰ ਗਏ। ਕਹਿੰਦੇ ਜੀ ਉਹ ਲੀਡਰ ਤਾਂ ਇਹ ਜਨਸੰਘ ਦੇ ਉਹਨੂੰ ਬਚਾਉਣ ਲਈ ਖੜੇ ਸੀ, ਭੀੜ ਨੇ ਆਪੇ ਢਾਤੀ। ਇਹਨਾਂ ਦੀ ਡਿਬੇਟ ਦੇਖੀ ਆ ਮਹਾਰਥੀਆਂ ਦੀ ਤੁਸੀਂ, ਟਰੰਪ ਸਾਹਿਬ ਦੀ ਅਤੇ ਜੋ ਬਾਈਡਨ ਦੀ। ਮੇਰਾ ਖਿਆਲ ਕਮਲੇ ਤੋਂ ਕਮਲੇ ਜਵਾਕ ਆ ਜਿਹੜੇ, ਉਹ ਵੀ ਨਹੀਂ ਆਏ ਲੜਦੇ ਹੋਣੇ। ਉਹਨਾਂ ਨੂੰ ਵੀ ਜਦੋਂ ਟੀਚਰ ਕਹਿ ਦਿੰਦਾ ਬਈ ਬੱਚਿਓ ਇੱਕ ਬੋਲ ਰਿਹਾ ਦੂਜੇ ਨੇ ਨਹੀਂ ਬੋਲਣਾ, ਅਤੇ ਨਹੀਂ ਬੋਲਦੇ ਬੱਚੇ। ਹੁਣ ਤੁਸੀਂ ਮੈਨੂੰ ਦੱਸੋ ਵੀ ਇਹ ਬੱਚਿਆਂ ਨਾਲੋਂ ਕਿਵੇਂ ਸਿਆਣੇ ਨੇ। ਮੈਨੂੰ ਤਾਂ ਐਂ ਲੱਗਦਾ ਦੁਨੀਆਂ ਦੇ ਵਿੱਚ ਮੂਰਖਤਾ ਦਾ ਕੰਪੀਟੀਸ਼ਨ ਚੱਲੀ ਜਾਂਦਾ, ਅਤੇ ਸਿਆਣੇ ਬੰਦੇ ਆ ਜਿਹੜੇ ਉਹਨਾਂ ਨੇ ਹਾਰ ਮੰਨ ਕੇ ਸਮਾਜ ਦੀ ਵਾਗਡੋਰ ਆ ਜਿਹੜੀ ਮੂਰਖਾਂ ਦੇ ਹੱਥ ਦੇ ਵਿੱਚ ਫੜਾਤੀ ਆ। ਕਿਸੇ ਵੀ ਮਸਲੇ ਨੂੰ ਡੀਲ ਕਰਨਾ, ਉਹਦੇ ਬਾਰੇ ਬੁਨਿਆਦੀ ਸਮਝ ਵੀ ਹੈ ਨਹੀਂ ਪੋਲੀਟੀਸ਼ੀਅਨਸ ਨੂੰ। ਮੈਂ ਕੋਈ ਇਹ ਉੱਪਰੋਂ ਨਹੀਂ ਕਹਿ ਰਿਹਾ ਦੋਸਤੋ, ਮੈਂ ਮਨ ਦੇ ਕੋਨੇ ਦੇ ਵਿੱਚੋਂ ਬੜਾ ਗੰਭੀਰ ਹੋ ਕੇ ਕਹਿ ਰਿਹਾ, ਮੈਂ ਮਜ਼ਾਕ ਨਹੀਂ ਕਰ ਰਿਹਾ ਤੁਹਾਨੂੰ। ਕੋਈ ਕਹੂਗਾ ਨਾ ਜਦੋਂ ਚੋਣਾਂ ਹੁੰਦੀਆਂ, ਇਹ ਸਾਡਾ ਜਿਹੜਾ ਹੁਣ ਬੰਦਾ ਖੜ੍ਹਾ ਨਾ, ਇਹ ਇੰਨਾ ਪੜ੍ਹਿਆ ਹੋਇਆ, ਇੰਨੀਆਂ ਇਹਦੇ ਕੋਲ ਡਿਗਰੀਆਂ ਨੇ, ਹੈਂਜੀ, ਇਹ ਲੋਕਾਂ ਦੇ ਮਨਾਂ ਨੂੰ ਸਮਝਦਾ, ਇਹ ਲੋਕਾਂ ਦੀ ਨੁਮਾਇੰਦਗੀ ਕਰਦਾ, ਇਹੋ ਜਿਹੇ ਸੋਹਣੇ ਸੋਹਣੇ ਸ਼ਬਦ ਲੱਭ ਕੇ ਲਿਆਉਂਦੇ ਨੇ। ਜਦੋਂ ਬੰਦਾ ਚੁਣ ਕੇ ਸਾਡੇ ਸਾਹਮਣੇ ਆ ਜਾਂਦਾ, ਉਹ ਸਾਰੇ ਸ਼ਬਦ ਨੇ ਜਿਹੜੇ, ਮੇਰਾ ਖਿਆਲ ਜੇ ਸ਼ਬਦਾਂ ਦੇ ਵਿੱਚ ਜਾਨ ਹੋਵੇ, ਸ਼ਬਦ ਸੋਚ ਸਕਦੇ ਹੋਣ, ਤਾਂ ਸ਼ਬਦ ਉਹ ਹੱਸਣ ਵੀ ਇਹ ਬੰਦੇ ਦਾ ਮੁਕਾਬਲਾ ਸਾਡੇ ਨਾਲ ਕਰਦੇ ਸੀ, ਸੜਿਆ ਹੋਇਆ ਬੰਦਾ ਜਿਹੜਾ ਬਿਲਕੁਲ, ਵੀ ਸਾਡੀ ਬੇਇੱਜ਼ਤੀ ਕਰਦੀ ਤੁਸੀਂ, ਸ਼ਬਦ ਇਸ ਤਰ੍ਹਾਂ ਸੋਚਣ। ਤੁਸੀਂ ਦੁਨੀਆਂ ਦੇ ਮੌਜੂਦਾ ਪੋਲੀਟੀਸ਼ੀਅਨ ਨੇ ਜਿਹੜੇ, ਠੀਕ ਹੈ ਕੁਝ ਸਿਆਣੇ ਹੋਣਗੇ, ਦੇਖੋ ਐਕਸੈਪਸ਼ਨ ਦਾ ਰੂਲ ਤਾਂ ਹਰੇਕ ਥਾਂ ਲੱਗਦਾ ਨਾ, ਐਕਸੈਪਸ਼ਨਸ ਹੋ ਸਕਦੀਆਂ ਨੇ, ਪਰ ਆਪਾਂ ਮੈਜੋਰਟੀ ਦੀ ਗੱਲ ਕਰਦੇ ਹਾਂ। ਮੈਜੋਰਟੀ ਆਫ ਦਾ ਪੋਲੀਟੀਸ਼ੀਅਨਸ, ਇਹਨਾਂ ਦਾ ਹਾਲ ਇੰਨਾ ਮਾੜਾ, ਮੈਨੂੰ ਸਮਝ ਨਹੀਂ ਲੱਗਦੀ ਇਹਨਾਂ ਨੂੰ ਨੀਂਦ ਕਿਵੇਂ ਆਉਂਦੀ ਹੋਊ, ਖਾਸ ਕਰਕੇ ਆ ਮਹਾਂਸ਼ਕਤੀ ਅਮੈਰੀਕਾ। ਤੁਸੀਂ ਕੋਈ ਸਿੱਟਾ ਕੱਢਣ ਦੀ ਕੋਸ਼ਿਸ਼ ਕੀਤੀ ਹੈ ਬਈ ਹੈ 5 ਸਾਲ ਤੁਸੀਂ ਆਪਣਾ ਦੇਸ਼ ਆ ਜਿਹੜਾ ਇੱਕ ਇਹੋ ਜਿਹੇ ਬੰਦੇ ਨੂੰ ਫੜਾਤਾ, ਜਿਹਨੂੰ ਮਾੜਾ ਮੋਟਾ ਦਾ ਕੀ, ਜਿਹਨੂੰ ਕੁਝ ਵੀ ਨਹੀਂ ਪਤਾ, ਬਸ ਪੈਸਾ ਹੈ, ਪੈਸਾ ਬਣਾ ਲਿਆ, ਸਿਸਟਮ ਦੇ ਨੁਕਸ ਲੱਭ ਕੇ ਪੈਸਾ ਬਣੀ ਗਿਆ, ਉਹਨੂੰ ਤੁਸੀਂ ਬਿਜ਼ਨਸ ਕਹਿ ਦਿਓ, ਬਿਜ਼ਨਸ ਚੱਲਦਾ ਰਿਹਾ। ਅਤੇ ਬਿਜ਼ਨਸ ਚਲਾਉਣ ਵਾਲਿਆਂ ਦੇ ਇਹੋ ਜਿਹੇ ਰੂਲ ਨੇ, ਪੂਰੇ ਦਾ ਪੂਰਾ ਕਾਨੂੰਨ ਆ ਜਿਹੜਾ ਨਾ, ਉਹ ਇਹਨਾਂ ਦੇ ਹੱਕ ਦੇ ਵਿੱਚ ਖੜ੍ਹਾ। ਤੁਸੀਂ ਵਕੀਲਾਂ ਦੀ ਗੱਲ ਕਰ ਲਓ, ਜਿਹੜੇ ਬਿਜ਼ਨਸਿਸ ਨੂੰ ਡੀਲ ਕਰਦੇ ਨੇ ਨਾ, ਕਾਰਪੋਰੇਸ਼ਨਸ ਖੋਲ੍ਹਣੀਆਂ, ਕਾਰਪੋਰੇਟ ਲਾਅ ਦੇ ਜਿਹੜੇ ਵਕੀਲ ਨੇ, ਤੁਸੀਂ ਉਹਨਾਂ ਦਾ ਚਿਹਰਾ ਦੇਖਿਓ ਕਈ ਵਾਰੀ, ਉਹ ਜਿਹੋ ਜਿਹੀਆਂ ਚੋਰ ਮੋਰੀਆਂ ਕਾਰਪੋਰੇਟ ਲਾਅ ਦੇ ਵਿੱਚ ਨੇ, ਉਹੋ ਜਿਹੀਆਂ ਚੋਰ ਮੋਰੀਆਂ ਉਹਨਾਂ ਦੇ ਚਿਹਰੇ 'ਚ ਹੁੰਦੀਆਂ ਨੇ। ਬੈਠੇ ਤਾਂ ਹੁੰਦੇ ਆ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ, ਉਹ ਤੁਹਾਨੂੰ ਇਹੋ ਜਿਹੀਆਂ ਚੋਰ ਮੋਰੀਆਂ ਲੱਭ ਕੇ ਦਿੰਦੇ ਆ ਵੀ ਸਿਸਟਮ ਨੂੰ ਸੰਨ ਕਿਵੇਂ ਲਾਉਣਾ, ਸਿਸਟਮ ਨੂੰ ਆਪਣੇ ਫਾਇਦੇ ਲਈ ਕਿਵੇਂ ਵਰਤਣਾ। ਇਹੋ ਜਿਹੇ ਕਾਨੂੰਨ ਬਣਾ ਤੇ ਤੁਸੀਂ ਗੱਲ ਹੀ ਛੱਡ ਦਿਓ ਜੀ। ਵੱਡੇ ਵੱਡੇ ਲੋਕਾਂ ਲਈ ਟੈਕਸ ਹੈਵਨਸ ਬਣੇ ਹੋਏ ਨੇ, ਛੋਟਾ ਬੰਦਾ ਜਿਹੜਾ ਜੇ ਉਹ ਤੋਂ ਟੈਕਸ ਭਰਿਆ ਨਾ ਜਾਵੇ, ਜਾਂ ਮਾੜੀ ਮੋਟੀ ਟੈਕਸ ਦੇ ਵਿੱਚ ਹੇਰਾਫੇਰੀ ਵੀ ਕਰ ਲਏ, ਉਹ ਨਹੀਂ ਕਰਨੀ ਚਾਹੀਦੀ, ਉਹਨੂੰ ਪੁੱਠਾ ਟੰਗਣ ਤੱਕ ਜਾਂਦੇ ਨੇ। ਅਤੇ ਜਿਹੜੇ ਵੱਡੇ ਵੱਡੇ ਟੈਕਸ ਚੋਰ ਨੇ, ਇਹਨਾਂ ਦੇ ਮੂਹਰੇ ਪੋਲੀਟੀਸ਼ੀਅਨਸ ਐਂ ਲਿਖਦੇ ਨੇ, ਗੱਲ ਹੀ ਛੱਡ ਦਿਓ। ਮੇਰਾ ਖਿਆਲ ਹਨੇਰੀ ਆਉਂਦੀ ਹੋਵੇ ਤਾਂ ਜਿਹੜਾ ਕਮਜ਼ੋਰ ਤਣੇ ਵਾਲਾ ਦਰਖਤ, ਪਤਲੇ ਤਣੇ ਵਾਲਾ ਦਰਖਤ ਆ ਨਾ ਜਿਹੜਾ, ਉਹ ਤੁਹਾਨੂੰ ਪਤਾ ਝੁੱਕ ਜਾਂਦਾ, ਉਹਨਾਂ ਉਹ ਵੀ ਨਹੀਂ ਝੁੱਕਦਾ ਹੋਣਾ ਜਿੰਨਾ ਪੋਲੀਟੀਸ਼ੀਅਨ ਝੁੱਕਦੇ ਨੇ। ਮਤਲਬ ਅਗਲੇ ਦੀਆਂ ਚੱਪਲਾਂ ਦੇ ਥੱਲੇ ਹੱਥ ਦੇਣ ਤੱਕ ਜਾਂਦੇ ਨੇ। ਕਿਉਂ? ਕਿਉਂਕਿ ਆਉਂਦੀਆਂ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਪਤਾ ਵੀ ਸਾਡੀ ਪਾਰਟੀ ਨੂੰ ਫੰਡ ਦੇਣਾ, ਇਹ ਸਾਡੇ ਮਾਈ ਬਾਪ ਨੇ, ਇਹਨਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਇਹ ਸਾਰੀ ਦੁਨੀਆਂ ਦਾ ਹਾਲ ਹੀ ਇਹੋ ਜਿਹਾ ਹੋ ਗਿਆ। ਅਤੇ ਫਿਰ ਕਿਹੜੇ ਮੂੰਹ ਨਾਲ ਕਹੀਏ ਕਿ ਪੋਲੀਟੀਸ਼ੀਅਨ ਸਾਡੇ ਤੋਂ ਸਿਆਣੇ ਨੇ, ਜਦੋਂ ਸਾਡੇ ਦਰਵਾਜ਼ੇ ਦੇ ਕੋਲ ਵੋਟਾਂ ਮੰਗਣ ਆਉਂਦੇ ਨੇ, ਜੀ ਕਰਦਾ ਹੁੰਦਾ ਵੀ ਇਹਨਾਂ ਦੇ ਮੱਥੇ ਨਾ ਲੱਗੀਏ, ਪਰ ਕਰੀਏ ਕੀ, ਸਾਡੇ ਕੋਲ ਬਦਲ ਹੈ ਨਹੀਂ। ਜਿਹਦੇ ਮੱਥੇ ਲੱਗਦੇ ਆ ਉਹ ਇਹ ਸੋਚ ਕੇ ਲੱਗਦੇ ਆ, ਚੱਲ ਯਾਰ ਛੱਡੋ, ਪਹਿਲਾਂ ਵਾਲੇ ਮਾੜੇ ਹੋਣਗੇ, ਆਹ ਨੌਜਵਾਨ ਆ ਚੰਗਾ ਹੋਊਗਾ, ਪਰ ਉਹ ਨੌਜਵਾਨ ਨੇ ਵੀ ਚੰਗਾ ਕਾਹਦਾ ਹੋਣਾ, ਕਿਉਂਕਿ ਨੌਜਵਾਨ ਨੂੰ ਗੁੜਤੀ ਹੈ ਜਿਹੜੀ ਉਹ ਪੁਰਾਣੇ ਤੋਂ ਮਿਲੀ ਹੋਈ ਆ ਨਾ, ਪਿਛਲੀ ਪੀੜ੍ਹੀ ਤੋਂ ਮਿਲੀ ਹੋਈ ਆ। ਅਸੀਂ ਅਜ਼ਿਊਮ ਕੀਤਾ ਹੋਇਆ, ਦੁਨੀਆ ਦੀ ਵੱਡੀ ਬਹੁ ਗਿਣਤੀ ਨੇ ਅਜ਼ਿਊਮ ਕਰ ਲਿਆ ਵੀ ਬਈ ਇਹ ਸਾਰਾ ਸਿਸਟਮ ਨਾ ਜਿਹੜਾ ਵਧੀਆ ਚੱਲ ਰਿਹਾ, ਅਤੇ ਪੋਲੀਟੀਸ਼ੀਅਨਸ ਨੇ ਇਹਨੂੰ ਵਧੀਆ ਹੀ ਰੱਖਣਾ। ਬਹੁਤ ਵੱਡੇ ਭੁਲੇਖੇ ਦੇ ਵਿੱਚ ਆ ਦੋਸਤੋ, ਇਸ ਭੁਲੇਖੇ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਦੇਸ਼ ਨੇ, ਚੰਗੇ ਸਿਆਣੇ ਮੁਲਕ ਨੇ ਜਾਂ ਗਰੀਬ ਮੁਲਕ ਨੇ, ਉਹਨਾਂ ਦੀ ਵਾਗਡੋਰ ਆ ਜਿਹੜੀ ਉਹ ਲੁਟੇਰਿਆਂ ਅਤੇ ਬਦਮਾਸ਼ਾਂ ਦੇ ਹੱਥਾਂ ਦੇ ਵਿੱਚ ਫੜਾਤੀ ਆ। ਬੰਦੇ ਦੀ ਜ਼ਿੰਦਗੀ ਬੜੀ ਛੋਟੀ ਆ, 60 70 ਸਾਲ, ਚਲੋ ਕਈ ਬੁੜੇ ਹੋ ਕੇ 80 ਸਾਲ ਕੱਢ ਜਾਂਦੇ ਨੇ, 90 ਸਾਲ ਵੀ ਕੱਢ ਜਾਂਦੇ ਨੇ, ਪਰ ਅਸਲੀ ਜ਼ਿੰਦਗੀ ਤਾਂ ਬੰਦੇ ਦੀ ਜਿਹੜੀ ਨਾ ਉਹ 15 17 ਸਾਲ ਤੋਂ ਲੈ ਕੇ 45 50 ਸਾਲ ਤੱਕ ਹੀ ਹੁੰਦੀ ਆ। ਪਹਿਲਾਂ ਮਾੜਾ ਮੋਟਾ ਪੜ੍ਹਾਈ ਲਿਖਾਈ ਕਰਦਾ, ਨੌਜਵਾਨਾਂ ਦੇ ਵਿੱਚ ਕੁਝ ਕਰਨ ਦਾ ਜੋਸ਼ ਅਤੇ ਜਜ਼ਬਾ ਹੁੰਦਾ, ਪਰ ਉਹ ਸਹੀ ਪਾਸੇ ਨਹੀਂ ਲੱਗਦਾ। ਪੋਟੈਂਸ਼ੀਅਲ ਬਹੁਤ ਹੁੰਦਾ, ਉਹ ਪੋਟੈਂਸ਼ੀਅਲ ਨੂੰ ਹਾਰਨੈਸ ਕਰਕੇ ਵਧੀਆ ਪਾਸੇ ਕੋਈ ਲਾਉਣ ਵਾਲਾ ਹੀ ਹੈ ਨਹੀਂ। ਲਾਉਣਾ ਕਿਹਨੇ ਆ? ਲਾਉਣਾ ਦੇਸ਼ ਦੇ ਵਿੱਚ ਇਹੋ ਜਿਹਾ ਸਿਸਟਮ ਆ, ਉਹ ਨਹੀਂ ਲਾਉਣਾ। ਜਦੋਂ ਦੇਸ਼ ਦੇ ਸਿਸਟਮ ਨੂੰ ਚਲਾਉਣ ਵਾਲੇ ਆਪ ਹੀ ਬੇਈਮਾਨ ਹੋਏ ਬੈਠੇ ਨੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ, ਉਹ ਜਾਣ ਕਿੱਧਰ? ਦੁਨੀਆ ਭਰ ਦੇ ਵਿੱਚ ਜਿੱਥੇ ਵਧੀਆ ਸਿਸਟਮਸ ਸੀਗੇ ਜਾਂ ਹੈਗੇ ਨੇ, ਉਹਨਾਂ ਨੂੰ ਖੋਰਾ ਲੱਗ ਰਿਹਾ। ਇਹੋ ਜਿਹੇ ਤਰੀਕੇ ਨਾਲ ਖੋਰਾ ਲਾਇਆ ਜਾ ਰਿਹਾ ਵੀ ਚੰਗੀਆਂ ਜਿਹੜੀਆਂ ਰਵਾਇਤਾਂ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਕੱਟਿਆ ਜਾ ਰਿਹਾ। ਉਹ ਬੀਤੇ ਦੀ ਗੱਲ ਬਣ ਚੁੱਕੀ ਆ। ਤੁਸੀਂ ਆਪਣੀ ਜ਼ਿੰਦਗੀ 'ਚ ਹਾਤੀ ਮਾਰ ਕੇ ਦੇਖ ਲਓ, ਕਿਸੇ ਵੇਲੇ ਪੋਲੀਟੀਸ਼ੀਅਨਸ ਦੀ ਬੜੀ ਰਿਸਪੈਕਟ ਹੁੰਦੀ ਸੀ। ਇਹੋ ਜਿਹੀ ਰਿਸਪੈਕਟ ਹੁੰਦੀ ਸੀ, ਸਾਨੂੰ ਸਾਡੇ ਪੇਰੈਂਟਸ ਜਾਂ ਟੀਚਰ ਸਿਖਾਉਂਦੇ ਹੁੰਦੇ ਸੀ ਵੀ ਤੁਹਾਥੋਂ ਨਾ ਜੇ ਛੋਟੀ ਜਿਹੀ ਵੱਡੀ ਉਮਰ ਦਾ ਕੋਈ ਬੰਦਾ ਆ ਕੇ ਬੈਠ ਗਿਆ, ਤੁਸੀਂ ਸੀਟ ਛੱਡ ਕੇ ਖੜ੍ਹੇ ਹੋ ਜਾਓ। ਇਹ ਰਿਸਪੈਕਟ ਦੀ ਨਿਸ਼ਾਨੀ ਹੁੰਦੀ ਹੈ। ਕੋਈ ਤੁਸੀਂ ਮਤਲਬ 15-16 ਸਾਲ ਦੇ ਹੋ, 20 ਸਾਲ ਦਾ, 25 ਸਾਲ ਦਾ ਜਾਂ 60-70 ਸਾਲ ਦਾ ਬੰਦਾ ਉੱਠ ਕੇ ਖੜ੍ਹਾ ਗਿਆ, ਇੱਕ ਪਰਸਨੈਲਿਟੀ ਹੈ ਨਾ, ਉਮਰ 'ਚ ਤੁਹਾਥੋਂ ਵੱਡਾ, ਤਾਂ ਇਹ ਵੀ ਅਜ਼ਿਊਮ ਕਰ ਲਾਂਗੇ ਵੀ ਲਿਆਕਤ ਦੇ ਵਿੱਚ ਉਹ ਵੱਡਾ, ਉਹਨੂੰ ਸਿਆਣ, ਇਸ ਕਰਕੇ ਉੱਠ ਕੇ ਖੜ੍ਹੇ ਹੋ ਜਾਏ। ਜੇ ਕਿਤੇ ਸਾਥੋਂ ਗਲਤੀ ਹੁੰਦੀ ਸੀ ਨਾ, ਕੋਈ ਗੈਸਟ ਘਰ ਆ ਜਾਂਦਾ ਸੀ ਅਤੇ ਸਾਡੇ ਵੱਡੇ ਵਡੇਰੇ ਨਾ ਕੰਨ ਫੜ ਕੇ ਕਹਿੰਦੇ ਸੀ ਸਤਿ ਸ਼੍ਰੀ ਅਕਾਲ ਬਲਾ, ਛੋਟਿਆਂ ਨੂੰ ਵੀ, ਅਤੇ ਜੇ ਨਹੀਂ ਕੰਨ ਫੜ ਕੇ ਕਿਹਾ, ਬਾਅਦ 'ਚ ਕਹਿੰਦੇ ਸੀ ਤੈਨੂੰ ਇੰਨੀ ਅਕਲ ਨਹੀਂ ਵੀ ਤੇਥੋਂ ਵੱਡਾ ਜਿਹੜਾ ਆਇਆ ਸੀ ਤੂੰ ਉੱਠ ਕੇ ਖੜ੍ਹਾ ਹੋ ਜਾਂਦਾ। ਜਾਣੀ ਇੰਨੀ ਬੰਦਾ ਇੰਨੀ ਅਕਲ ਦਿੱਤੀ ਜਾਂਦੀ ਸੀ, ਬੰਦਾ ਆਪ ਐਟੀਕੇਟਸ ਕਹਿੰਦੇ ਜਿਹਨੂੰ ਆਪਾਂ, ਬੰਦਾ ਆਪਣੇ ਆਪ ਉੱਠ ਕੇ ਖੜ੍ਹਾ ਹੋ ਜਾਂਦਾ ਸੀ। ਪਰ ਮੈਨੂੰ ਲੱਗਦਾ ਹੈ ਵੀ ਜੇ ਪੋਲੀਟੀਸ਼ੀਅਨ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਦੇਸ਼ਾਂ ਨੂੰ ਚਲਾ ਰਹੇ ਨੇ, ਜਦੋਂ ਕਮਰੇ 'ਚ ਐਂਟਰ ਕਰਦੇ ਨੇ, ਇੰਨੀ ਨਫ਼ਰਤ ਹੁੰਦੀ ਆ ਉਹਨਾਂ ਨਾਲ, ਬੰਦਾ ਕਹਿੰਦਾ ਮੈਂ ਕਿਉਂ ਉੱਠ ਕੇ ਖੜ੍ਹਾ ਹੋਵਾਂ, ਇਹ ਮੇਰੇ ਪੈਰਾਂ ਦੇ ਵਿੱਚ ਆ ਕੇ ਬੈਠ ਜਾਣੇ, ਮੇਰੇ ਪੈਰਾਂ ਦੇ ਬਰਾਬਰ ਦੇ ਨਹੀਂ। ਤੁਸੀਂ ਦੁਨੀਆਂ ਦੇ ਪੋਲੀਟੀਸ਼ੀਅਨਸ ਦੀਆਂ ਜਿਹੜੀਆਂ ਹੈਗੀਆਂ ਨਿੱਜੀ ਜ਼ਿੰਦਗੀਆਂ ਬਾਰੇ ਡਾਇਰੀਜ਼ ਪੜ੍ਹ ਕੇ ਦੇਖੋ, ਵਧੀਆ ਜਿਹੜੇ ਲੇਖਕ ਨੇ ਉਹਨਾਂ ਦੇ ਲੇਖ ਲਿਖੇ ਦੇਖੋ, ਉਹਨਾਂ ਨੇ ਇਹੋ ਜਿਹੇ ਸ਼ਬਦ ਚੁਣ ਚੁਣ ਕੇ ਭਿਉਂ ਭਿਉਂ ਕੇ ਮਾਰੇ ਹੋਏ ਨੇ ਨਾ ਇਹਨਾਂ 'ਤੇ, ਵੀ ਜੇ ਵਾਕਿਆ ਹੀ ਪੋਲੀਟੀਸ਼ੀਅਨ ਉਹ ਪੜ੍ਹਨ ਲੱਗ ਜਾਣ, ਮੈਨੂੰ ਲੱਗਦਾ ਇਹਨਾਂ ਦੀ ਜ਼ਮੀਰ ਜਾਗ ਤਾਂ ਪਵੇ, ਪਰ ਜਾਗੇ ਤਾਂ ਨਾ ਜੇ ਜ਼ਮੀਰ ਹੋਵੇ। ਖੈਰ ਜੀ, ਸਾਡੇ ਨਾਲ ਸ਼ਿਵਿੰਦਰ ਨੇ, ਉਹਨਾਂ ਦੀ ਵੀ ਗੱਲਾਂ ਸੁਣ ਲੈਂਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਸ਼ੁਕਰੀਆ ਚੰਦਰ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਪੋਲੀਟੀਸ਼ੀਅਨਸ ਬਾਰੇ ਸਾਡੀ ਗੱਲਬਾਤ ਚੱਲਦੀ ਸੀਗੀ, ਦੁਨੀਆ ਭਰ ਦੇ ਪੋਲੀਟੀਸ਼ੀਅਨਸ ਕਿਹੋ ਜਿਹੇ ਹੋ ਗਏ ਆ, ਇਹ ਸਾਡੀ ਨਲਾਇਕੀ ਆ ਕਿ ਪੋਲੀਟੀਸ਼ੀਅਨਸ ਦੀ ਮਤਲਬ ਓਵਰ ਸਮਾਰਟਨੈਸ ਆ ਜਿਹਦੇ ਕਰਕੇ ਸਾਰਾ ਕੁਝ ਹੋ ਰਿਹਾ? ਸਾਰੇ ਦੁਨੀਆ ਦੇ ਵਿੱਚ ਦੇਖ ਲਓ ਜੀ, ਤੁਸੀਂ ਤਾਂ ਖੈਰ ਪੰਜਾਬ ਭਾਰਤ 'ਚੋਂ ਖਬਰਾਂ ਦਿੰਦੇ ਹੋ, ਪਰ ਤੁਸੀਂ ਸਾਰੀ ਦੁਨੀਆ 'ਚੋਂ ਵੀ ਖਬਰਾਂ ਲੈ ਕੇ ਜਾਂਦੇ ਹੋ। ਮੈਨੂੰ ਪਤਾ ਅੱਜ ਦੀਆਂ ਖਬਰਾਂ ਵੀ ਦੇਣੀਆਂ, ਮੋਦੀ ਯੋਗੀ ਦਾ ਜਿਹੜਾ ਕੁਝ ਇੱਥੇ ਕੜੀ ਘੋਲੀ ਹੋਈ ਆ ਉਹਦੇ ਬਾਰੇ ਦੱਸਣਾ, ਕਿਵੇਂ ਆਮ ਲੋਕ ਸਫ਼ਰ ਕਰ ਰਹੇ ਨੇ, ਕਿਵੇਂ ਬਲਾਤਕਾਰ ਚੱਲ ਰਹੇ ਨੇ, ਬਾਬਰੀ ਮਸਜਿਦ, ਇਹ ਸਾਰੀਆਂ ਖਬਰਾਂ ਆਪਾਂ ਕਰਨੀਆਂ ਨੇ, ਪਰ ਇਹ ਸਵਾਲ ਦਾ ਜਵਾਬ ਦੇ ਕੇ ਜਾਓ ਵੀ ਸਾਡੀ ਨਲਾਇਕੀ ਆ ਕਿ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੀ ਓਵਰ ਸਮਾਰਟਨੈਸ ਆ।
ਦੇਖੋ ਚਰਨੀਤ, ਗੱਲ ਇਹ ਹੈਗੀ ਹੈ ਕਿ ਇਹ ਜਿਹੜਾ ਸਾਰਾ ਕੁਛ ਅਸੀਂ ਦੇਖ ਰਹੇ ਹਾਂ ਨਾ, ਜਦੋਂ ਲੋਕਤੰਤਰ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਉਹ ਆਪਣੇ ਆਪ ਦੇ ਵਿੱਚ ਐਕਸਪੋਜ਼ ਹੋ ਗਿਆ, ਉਹਦੇ ਕੋਲ ਜਦੋਂ ਕੋਈ ਬੰਦਾ ਐਕਸਪੋਜ਼ ਹੋ ਜਾਵੇ ਨਾ, ਤਾਂ ਉਹਦੀਆਂ ਬਹੁਤ ਸਾਰੀਆਂ ਨਲਾਇਕੀਆਂ ਸਾਹਮਣੇ ਆ ਜਾਂਦੀਆਂ। ਜਾਂ ਤੁਸੀਂ ਇਹਨੂੰ ਐਂ ਵੀ ਮੰਨ ਸਕਦੇ ਹੋ ਕਿ ਇਸ ਤੋਂ ਅਗਲਾ ਬਦਲ ਇਸ ਲੋਕਤੰਤਰ ਦੇ ਕੋਲ ਨਹੀਂ ਹੈਗਾ, ਮਤਲਬ ਵੀ ਇਦੂ ਵੱਧ ਵਾਲੀ ਉਮਰ ਨਹੀਂ ਹੈਗੀ। ਇਸ ਕਰਕੇ ਅਸੀਂ ਦੇਖ ਰਹੇ ਹਾਂ ਕਿ ਲੋਕਤੰਤਰ ਦੇ ਵਿੱਚ ਜਿਹਨੂੰ ਅਸੀਂ ਲੋਕਤੰਤਰ ਨਾਂ ਦੀ ਚੀਜ਼ ਕਹਿੰਦੇ ਹਾਂ, ਉਹਦੇ ਵਿੱਚ ਇੱਕ ਤਾਨਾਸ਼ਾਹੀ, ਡਿਕਟੇਟਰਸ਼ਿਪ, ਇੱਕ ਭੱਦਾਪਣ, ਜਾਂ ਇਹਨੂੰ ਐਂ ਕਹਿ ਲਓ ਕਿ ਜਿਵੇਂ ਤੁਸੀਂ ਆ ਹੁਣੀ ਟਰੰਪ ਦੀ ਤੇ ਉਹਦੇ ਵਿਰੋਧੀ ਦੀ ਗਾਲੀ ਗਲੋਚ ਜਾਂ ਜਿਸ ਤਰ੍ਹਾਂ ਦੀ ਬੋਲੀ ਦੇਖੀ ਇੱਕ ਦਿਨ ਪਹਿਲਾਂ, ਉਹਦੀ ਗੱਲ ਲੈ ਲਓ, ਜਾਂ ਫਿਰ ਭਾਰਤ ਵਿੱਚ ਤਾਂ ਆਏ ਦਿਨ ਹੀ ਇਹੋ ਜਿਹਾ ਸਵਾਲ ਸਾਨੂੰ ਦੇਖਣ ਨੂੰ ਮਿਲਦਾ ਹੀ ਹੈ। ਉਹ ਜਿਹੜਾ ਹੈਗਾ ਵੀ ਸਾਡਾ ਜਿਹੜਾ ਇੱਕ ਵਿਵਸਥਾ ਜਿਹੜੀ ਅਸੀਂ ਅਡੋਪਟ ਕੀਤੀ, ਕੋਈ ਬੰਦਾ ਜਿਹੜੀਆਂ ਬੰਦੇ ਦੀਆਂ ਵੀ ਗਲਤੀਆਂ, ਬੰਦਾ ਵੀ ਨਾ ਤਾਂ ਉਸ ਵਿਵਸਥਾ ਦੀ ਦੇਣੀ ਹੈ ਨਾ, ਤੇ ਉਹ ਵਿਵਸਥਾ ਜਿਹੜੀ ਹੈਗੀ ਹੈ ਇੰਨੇ ਪਾਸਿਓਂ ਜ਼ਖਮੀ ਹੋ ਚੁੱਕੀ ਆ, ਉਹਦੇ ਵਿੱਚ ਇੰਨੇ ਛੇਕ ਹੋ ਚੁੱਕੇ ਹੈਗੇ ਨੇ ਕਿ ਉਹ ਜਿਹੜੇ ਛੇਕ ਖੂਨ ਜਿਹੜੇ ਹੈਗੇ ਆਪਣਾ ਰੰਗ ਦਿਖਾ ਰਹੇ ਨੇ। ਹਾਂ, ਇਹਦੇ ਵਿੱਚ ਇੱਕ ਬੰਦੇ ਦਾ ਰੋਲ ਕੀ ਹੋ ਸਕਦਾ, ਇਹ ਇੱਕ ਅਹਿਮ ਸਵਾਲ ਆ। ਬੰਦੇ ਦਾ ਰੋਲ ਇਹ ਹੋ ਸਕਦਾ ਕਿ ਵੀ ਅਸੀਂ ਸਵੇਰੇ ਘਰੇ ਬੈਠੇ ਕੇ ਅਖਬਾਰ ਲੈ ਲਿਆ, ਚਾਹ ਦੀਆਂ ਚੁਸਕੀਆਂ 'ਚ ਕਹੀਏ ਕਿ ਆਪਣੀ ਘਰ ਵਾਲੀ ਨੂੰ ਵੀ ਡਾਰਲਿੰਗ ਜਿਹੜਾ ਹੈਗਾ ਵਾ, ਦੇਸ਼ ਦੀ ਰਾਜਨੀਤੀ ਬਹੁਤ ਗੰਦੀ ਹੈ, ਇਹਦੇ ਨਾਲ ਕੰਮ ਨਹੀਂ ਕਰਨਾ ਹੈਗਾ। ਬੰਦੇ ਦੀ ਆਪਣੀ ਜ਼ਿੰਮੇਵਾਰੀ ਵੀ ਹੁੰਦੀ ਹੈ ਕਿ ਉਹਨੇ ਇਸ ਨੂੰ ਸੁਧਾਰਨਾ ਕਿਵੇਂ ਆ ਤੇ ਉਹਦੇ ਵਿੱਚ ਕਿਹੜੀਆਂ ਫੋਰਸਿਸ ਨਾਲ ਖੜਨਾ। ਤੁਹਾਡਾ ਸਵਾਲ ਸੀਗਾ ਕਿ ਵੀ ਇੱਕ ਪਾਰਟੀ ਦੀ ਜਗ੍ਹਾ ਜੋ ਦੂਜੀ ਹੈ ਉਹ ਵੀ ਇਹੋ ਜਿਹੀ ਆ, ਪਰ ਅਸੀਂ ਇਹਨੂੰ ਆਈ ਕਿਉਂ ਦੇਖਦੇ ਹਾਂ ਵੀ ਵਨ ਪਾਰਟੀ, ਟੂ ਪਾਰਟੀ, ਥ੍ਰੀ ਪਾਰਟੀ, ਇੱਕ ਅਸੀਂ ਇੱਕ ਸਾਡੇ ਆਲੇ ਦੁਆਲੇ ਕਿਹੋ ਜਿਹੇ ਘੋਲ ਵੀ ਲੜੇ ਜਾ ਰਹੇ ਨੇ, ਜਿਹੜੇ ਕਿ ਇਸ ਜਿਹੜਾ ਹੈਗਾ ਵਾ ਚੁਣਾਵੀ ਸਿਸਟਮ ਤੋਂ ਪਰਾਂ ਲੜੇ ਜਾ ਰਹੇ ਨੇ। ਉਹਨਾਂ ਘੋਲਾਂ ਦੇ ਵੱਲ ਜਿਹੜੀ ਸਾਡੀ ਨਿਗਾਹ ਕਦੋਂ ਜਾਊਗੀ, ਤੇ ਉਹ ਜਿਹੜੇ ਘੋਲਾਂ ਹਾਲਤ ਇਹ ਆ, ਵਿਰੋਧੀ ਧਿਰ ਤਾਂ ਕੋਈ ਕੰਮ ਦਾ ਹੈ ਨੀ, ਨਿਕੰਮਾ ਵਾ। ਪਰ ਭਾਰਤ ਵਿੱਚ ਇੱਕ ਇਸ ਤਰ੍ਹਾਂ ਦੇ ਲੋਕ ਘੋਲ ਚੱਲ ਰਹੇ ਨੇ, ਉਹ ਲੋਕ ਘੋਲਾਂ ਵੱਲ ਜਦੋਂ ਲੋਕ ਸ਼ਮੂਲੀਅਤ ਕਰਨਗੇ ਸਹੀ ਢੰਗ ਨਾਲ, ਉਦੋਂ ਉਹਦੇ ਵਿੱਚ ਇੱਕ ਬਦਲ ਪਿਆ ਹੋਏਗਾ।
ਵਾਹ ਜੀ ਵਾਹ। ਇੱਕ ਦੋ ਕਾਲਰ ਸਾਡੇ ਨਾਲ ਨੇ ਸ਼ਿਵਿੰਦਰ ਜੀ, ਪਹਿਲਾਂ ਉਹਨਾਂ ਦੀ ਕਾਲ ਲੈ ਲਈਏ, ਫਿਰ ਆਪਾਂ ਅੱਗੇ ਗੱਲਬਾਤ ਸ਼ੁਰੂ ਕਰਾਂਗੇ। ਹਾਂਜੀ, ਤੁਸੀਂ ਕਾਲ ਤੇ, ਤੁਸੀਂ ਏਅਰ ਤੇ ਹੋ ਜੀ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਹਾਂਜੀ ਹਾਂਜੀ, ਔਨ ਦਾ ਏਅਰ ਹੋ ਤੁਸੀਂ?
ਹਾਂਜੀ ਬਰਾੜ ਸਾਹਿਬ ਤੇ ਸ਼ਿਵਿੰਦਰ ਜੀ, ਤੁਹਾਨੂੰ ਦੋਨਾਂ ਨੂੰ ਸਤਿ ਸ੍ਰੀ ਅਕਾਲ। ਮੈਂ ਬੋਲਦਾ ਜੀ,
ਸਤਿ ਸ੍ਰੀ ਅਕਾਲ।
ਜਿਹੜੀ ਮੈਂ ਅਮੈਰੀਕਨ ਪ੍ਰੈਜ਼ੀਡੈਂਟ ਦੀ ਡਿਬੇਟ ਦੇਖੀ, ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਮਾੜੀ ਡਿਬੇਟ ਦੇਖੀ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿੱਦਾਂ ਮੈਂ ਆਪਣਾ ਡੇਢ ਘੰਟਾ ਐਵੇਂ ਗਵਾ ਦਿੱਤਾ ਇਹਨਾਂ ਨੂੰ ਦੇਖ ਕੇ। ਐਡੇ ਕਮਲੀ ਦੋਨੇ ਹੀ ਲੀਡਰ, ਕੋਈ ਵੀ ਚੰਗਾ ਲੀਡਰ ਨਹੀਂ ਸੀ। ਅੱਛਾ, ਹੁਣ ਮੈਂ ਗੱਲ ਕਰਨ ਲੱਗਿਆ ਪੰਜਾਬ
ਆਪਣੇ ਧੀਰ ਸਾਹਿਬ, ਜਿਹੜੇ ਤੁਸੀਂ ਡਿਬੇਟ ਕਮਲੀ ਦੇਖੀ, ਤੇ ਕਮਲੀ ਡਿਬੇਟ ਕਰਨ ਵਾਲਿਆਂ ਨੂੰ ਕੀ ਕਹਿੰਦੇ ਆਪਾਂ?
ਕਮਲੇ,
ਬਸ ਫਿਰ ਤੁਸੀਂ ਤਾਂ ਕਾਫੀ ਕਮਲੇ ਸੀਗੇ।
ਹਾਂਜੀ,
ਧੰਨਵਾਦ। ਹਾਂਜੀ ਹਾਂਜੀ, ਹੋਰ ਕੁਝ ਕਹਿਣਾ ਚਾਹੁੰਦੇ ਹੋ?
ਦੇਖਣ ਵਾਲੇ ਵੀ ਅਸੀਂ ਸੀਰੀਅਸਲੀ ਗੱਲ ਕਰੇ, ਉਹਦੇ ਤੇ ਸਵਾਲ ਕਰੇ। ਉਹ ਦੂਜੇ ਪਾਸੇ ਤਾਂ ਮੈਂ ਤੁਹਾਨੂੰ ਪਤਾ ਹੀ ਆਪਾਂ ਨੂੰ ਉਹ ਕਿਸ ਤਰ੍ਹਾਂ ਦਾ ਬੰਦਾ, ਕੀ ਕਹੀਏ। ਹਾਂਜੀ, ਅੱਛਾ ਹੁਣ ਮੈਂ ਗੱਲ ਕਰਨੀ ਚਾਹੁੰਦਾ ਪੰਜਾਬ ਦੀ। ਹੈਲੋ,
ਹਾਂਜੀ ਹਾਂਜੀ ਹਾਂਜੀ, ਬੋਲੋ।
ਜਿਹੜੇ ਇਹ ਬਾਦਲ ਆਏ ਨੇ ਨਾ ਉੱਥੋਂ ਦਿੱਲੀਓਂ ਅਸਤੀਫਾ ਦੇ ਕੇ, ਪਹਿਲਾਂ ਇਹਨਾਂ ਨੇ ਸਾਈਨ ਕੀਤੇ ਫਿਰ ਫੱਟ ਅਸਤੀਫਾ ਦੇ ਦਿੱਤਾ, ਇਹ ਸਭ ਨਰਿੰਦਰ ਮੋਦੀ ਇਹ ਭਾਜਪਾ ਦੀ ਮਿਲੀ ਭੁਗਤ ਨਾਲ ਹੋਇਆ। ਤੇ ਤੁਸੀਂ ਦੇਖ ਲੈਣਾ, ਇਹ ਬੜੀ ਡੂੰਘੀ ਸਾਜਿਸ਼ ਆ, ਕਿਉਂਕਿ ਅੰਦੋਲਨ ਕਿਸਾਨਾਂ ਦਾ ਬੜਾ ਉੱਚਾ ਚਲਿਆ ਗਿਆ ਸੀ ਤੇ ਇਹ ਹੁਣ ਇਹਨਾਂ ਚ ਆ ਬੜੇ। ਹੁਣ ਤੁਸੀਂ ਦੇਖੋ ਇਹਨਾਂ ਨੂੰ ਧਾਰਮਿਕ ਰੰਗ ਦਿੱਤੀ ਜਾ ਰਹੀ ਹੈ, ਇਹ ਬੜੀ ਖਤਰਨਾਕ ਆ। ਅਕਾਲ ਤਖ਼ਤਾਂ ਤੋਂ ਇਹ ਜਿੱਥੇ ਲੈ ਕੇ ਚੱਲੇ ਨੇ ਕਿਸਾਨਾਂ ਨੂੰ ਪਿੱਛੇ ਲਾ ਕੇ। ਅੱਛਾ, ਹੁਣ ਉਹਦੇ ਨਾਲ ਕੀ ਹੋਣਾ? ਕਿਸਾਨ ਤਾਂ ਹੈਗੇ ਨੇ ਸਿੱਖ, ਜਿਹੜੇ ਆੜ੍ਹਤੀ ਨੇ ਬਹੁਤੇ ਹਿੰਦੂ ਨੇ, ਤੇ ਜਾਂ ਜਿਹੜੇ ਮਜ਼ਦੂਰ ਨੇ ਉਹ ਯੂਪੀ ਬਿਹਾਰ ਤੋਂ ਆਏ ਹੋਏ ਮੁਸਲਮਾਨ ਤੇ ਹਿੰਦੂ ਨੇ, ਉਹਨਾਂ ਨੇ ਇਹਨਾਂ ਦੇ ਨਾਲੋਂ ਟੁੱਟ ਜਾਣਾ, ਕਿਉਂਕਿ ਇਹ ਇਹਨਾਂ ਨੂੰ ਧਾਰਮਿਕ ਇਸ਼ੂ ਬਣਾ ਰਹੇ ਨੇ, ਰੰਗਤ ਦੇ ਰਹੇ। ਬੜੀ ਗਲਤ ਗੱਲ ਹੈ, ਪੰਜਾਬ ਦੇ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ। ਇਹ ਜਦੋਂ ਸਾਰਾ ਕੰਮ ਹੋ ਗਿਆ ਨਾ, ਕਮਜ਼ੋਰ ਹੋ ਗਈ ਇਹ ਮੂਵਮੈਂਟ ਕਿਸਾਨਾਂ ਦੀ ਜਾਂ ਖਤਮ ਹੋ ਗਈ, ਮੁੜ ਕੇ ਫਿਰ ਉੱਥੇ ਹੀ ਨਰਿੰਦਰ ਮੋਦੀ ਕੋਲ ਚਲੇ ਜਾਣਗੇ। ਇਹੀ ਬਾਦਲ, ਹਰਸਿਮਰਤ ਬਾਦਲ ਫਿਰ ਜਾ ਕੇ ਮਿਨਿਸਟਰ ਬਣੂਗੀ, ਇਹ ਜੱਫੀਆਂ ਫਿਰ ਮੁੜ ਕੇ ਪਾਉਣਗੇ। ਇਹ ਤੁਸੀਂ ਦੇਖੋ ਇਹਨਾਂ ਨੇ ਇਕੱਠੇ ਫੇਰ ਹੋ ਜਾਣਾ। ਇਹ ਬਹੁਤ ਹੀ ਪੰਜਾਬ ਦੇ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਜਿਹੜੇ ਹਰਸਿਮਰਤ ਬਾਦਲ ਜਾਂ ਸੁਖਬੀਰ ਬਾਦਲ ਇਹ ਉੱਚੀ ਉੱਚੀ ਬਾਜਾਂ ਮਾਰਦੇ ਨਾ, ਇਹੀ ਫਿਰ ਜੱਫੀਆਂ ਪਾਉਣਗੇ, ਘਰ ਵਾਪਸੀ ਮੁੜ ਕੇ ਆਉਣਗੇ। ਇਹਨਾਂ ਤੋਂ ਖਬਰਦਾਰ ਹੋ ਜਾਣਾ ਚਾਹੀਦਾ ਜੀ। ਸਾਰੇ ਕਿਸਾਨਾਂ ਨੂੰ ਬਾਰ ਬਾਰ ਵਾਰਨਿੰਗ ਦੇਣੀ ਚਾਹੀਦੀ ਹੈ ਇਸ ਮਸਲੇ ਤੇ। ਥੈਂਕ ਯੂ,
ਧੰਨਵਾਦ ਜੀ, ਧੰਨਵਾਦ। ਅਗਲੀ ਕਾਲ ਤੇ ਚੱਲਦੇ ਹਾਂ। ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬ੍ਰਾਂਡ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਤੇ ਬ੍ਰਾਂਡ ਸਾਹਿਬ, ਜਿਵੇਂ ਆਪਣੇ ਧੀਰ ਸਾਹਿਬ ਹੋਣਾਂ ਨੇ ਦੱਸਿਆ ਗਾ ਬਈ, ਇੱਕ ਜਿਹੜਾ ਹੈਗਾ ਨਾ ਵੀ ਇਹਨਾਂ ਦੀ ਇੱਕ ਬੜੀ ਪੁਰਾਣੀ ਟਰਮ ਤੁਰੀ ਆਉਂਦੀ ਆ ਘਰ ਵਾਪਸੀ। ਪਹਿਲਾਂ ਵੱਖਰੇ ਹੋ ਜਾਂਦੇ ਆ ਗੇ, ਪੰਜ ਚਾਰ ਸਾਲਾਂ ਬਾਅਦ ਫਿਰ ਕਹਿੰਦੇ ਜੀ ਸਾਡੀ ਘਰ ਵਾਪਸੀ ਹੋ ਗਈ। ਠੀਕ ਆ ਨਾ, ਕਿਉਂਕਿ ਕਿਸਾਨ ਕਹਿੰਦੇ ਸੀਗੇ ਵੀ ਸਾਨੂੰ ਸਿਆਸੀ ਪਾਰਟੀਆਂ ਦੇ ਉੱਤੇ ਵਿਸ਼ਵਾਸ ਨੀ ਹੈਗਾ ਵੀ ਅਸੀਂ ਆਪਦਾ ਜਿਹੜਾ ਗਾ ਸੰਘਰਸ਼ ਆਪ ਲੜਨਾ ਤੇ ਆਪ ਅਸੀਂ ਜਿੱਤ ਪ੍ਰਾਪਤ ਕਰਨੀ ਆ। ਪਰ ਬੜੀ ਡੂੰਘੀ ਸਾਜਿਸ਼ ਦੇ ਅਧੀਨ, ਜਿਵੇਂ ਧੀਰ ਸਾਹਿਬ ਨੇ ਦੱਸਿਆ, ਮੈਂ ਉਹਨਾਂ ਦੀ ਪ੍ਰੋਟ ਤਾਂ ਕਰਦਾ ਗਾ ਬਈ, ਬੜੇ ਡੂੰਘੇ ਸੋਚ ਸਮਝ ਦੇ ਨਾਲ ਵੀ ਘਰ ਘਰ ਵਿੱਚ ਲਾਂਕਾ ਢਾਹੇ, ਜਿੰਨਾ ਚਿਰ ਵਿੱਚ ਨੀ ਵੜਦੇ ਉਹਨਾਂ ਚਿਰ ਆਪਾਂ ਆਪਣਾ ਐਕਸ਼ਨ ਪੂਰਾ ਨੀ ਕਰ ਸਕਦੇ ਹੈਗੇ। ਵੀ ਇਹ ਕਿਸਾਨ ਜਥੇਬੰਦੀਆਂ ਨੂੰ ਅਸੀਂ ਬੇਨਤੀ ਕਰ ਦਿਆਂਗੇ ਵੀ ਥੋੜੇ ਜੇ ਸਤਰਕ ਹੋ ਜਾਣ, ਥੋੜੇ ਜੇ ਚੁਸਤ ਹੋ ਜਾਣ, ਕਿਉਂਕਿ ਹੁਣ ਜਿਹੜਾ ਇਹ ਹੈਗਾ ਗਾ ਇੱਕ ਬਰਾਬਰ ਇਹ ਸ਼ੋ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਸਾਰੇ ਜੱਟ ਸਾਰੇ ਕਿਸਾਨ ਇੱਕ ਨੀ ਹੈਗੇ। ਠੀਕ ਆ, ਜਦੋਂ ਹੁਣ ਪਾਰਟੀ ਦਾ ਝੰਡਾ ਲਾਤਾ, ਜਿੰਨੇ ਵੀ ਪਾਰਟੀ ਦੇ ਵਿੱਚ ਗਏ ਆ ਭਾਵੇਂ ਉਹ ਕਿਸਾਨ ਹੀ ਆ ਗਏ, ਪਰ ਉਹ ਇੱਕ ਵੱਖਰਾ ਗਰੁੱਪ ਸ਼ੋ ਹੋਣ ਦੀ ਕੋਸ਼ਿਸ਼ ਕੀਤੀ ਹੈਗੀ। ਤੇ ਬਾਕੀ ਜਿਹੜਾ ਹੈਗਾ ਧਾਰਮਿਕ ਰੰਗ ਤੇ ਨੀ ਦੇਣੀ ਚਾਹੀਦੀ, ਕਿਉਂਕਿ ਕਪੂਰੀ ਦੇ ਮੋਰਚੇ ਨੂੰ ਧਰਮ ਯੁੱਧ ਨਾਲ ਜੋੜ ਕੇ ਦੇਖੋ ਪੰਜਾਬ ਨੇ ਕਿੰਨਾ ਨੁਕਸਾਨ ਉਠਾਇਆ। ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਪੁੱਛ ਕੇ ਦੇਖੋ, ਇਹ ਤਾਂ ਮੁੜ ਕੇ ਲੀਡਰ ਬਣ ਗਏ, ਚੋਣਾਂ ਲੜ ਲਈਆਂ, ਉਦੋਂ ਬਾਅਦ ਦੋ ਵਾਰੀ ਮੁੱਖ ਮੰਤਰੀ ਬਣ ਗਏ। ਠੀਕ ਆ ਨਾ, ਤੇ ਇੱਕ ਇਹ ਗੱਲ ਆ। ਤੇ ਦੂਜੀ ਬਰਾੜ ਸਾਹਿਬ, ਤੁਹਾਨੂੰ ਤੇ ਸ਼ਿਵਿੰਦਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਬਈ, ਇਹ ਕਿਹੜੀ ਸਾਡੀ ਜਿਹੜੀ ਹੈਗੀ ਆ ਸਾਇਕੀ ਹੈਗੀ ਵੀ ਆਪਣੇ 70-70 ਸਾਲ ਦੇ ਬਜ਼ੁਰਗ 75-75 ਸਾਲ ਦੇ ਬਜ਼ੁਰਗ ਇੱਕ ਪਾਸੇ ਆਪਾਂ ਕਹਿੰਦਾ ਵੱਡਿਆਂ ਦੀ ਰਿਸਪੈਕਟ ਕਰਨੀ ਆ, ਤੁਸੀਂ ਦੱਸਿਆ ਸਾਰਾ ਵੀ ਕਿਵੇਂ ਕਰਦੇ ਰਹੇ ਆਪਾਂ ਬਜ਼ੁਰਗਾਂ ਦੀ, ਤੇ ਉਹ ਬਜ਼ੁਰਗ 35-40 ਸਾਲ ਦੇ ਲੀਡਰ ਦੇ ਗੋਡੀ ਹੱਥ ਲਾਈ ਜਾਂਦੇ ਆ ਜੀ, ਉਹਨਾਂ ਦੇ ਪੈਰੀ ਹੱਥ ਲਾਈ ਜਾਂਦੇ ਆ ਕਿ ਚਿੱਠੀਆਂ ਸਾੜੀਆਂ ਵਾਲੇ, ਤੇ ਵੀ ਇਹ ਕਿਹੜੀ ਸਮਝਦਾਰੀ ਹੈਗੀ ਤੇ ਕਿਹੜੀ ਸਾਡੀ ਮਾਨਸਿਕਤਾ ਦਾ ਪ੍ਰਤੀਕ ਹੈਗਾ ਇਹਨਾਂ ਦੋਨਾਂ ਚੀਜ਼ਾਂ ਦਾ, ਪਲੀਜ਼ ਮੈਨੂੰ ਥੋੜਾ ਜਿਹਾ ਦੱਸਿਓ।
ਮਿਹਰਬਾਨੀ।
ਮੇਰਾ ਸੈਕੰਡ ਕੁਐਸਚਨ ਆ ਨਾ ਵੀ ਕਿਹੜੀ ਮਾਨਸਿਕਤਾ ਗੀ ਵੀ ਇੱਕ 70 ਸਾਲ ਦਾ 75 ਸਾਲ ਦਾ ਬਜ਼ੁਰਗ ਚਿੱਟੀ ਦਾੜੀ ਵਾਲਾ ਜਿਹਨੇ ਕਿਰਪਾਨ ਵੀ ਉੱਪਰ ਦੀ ਪਾਈ ਹੋਈ ਹੈਗੀ, ਉਹ 35 ਸਾਲ ਦੇ ਲੀਡਰ ਦੇ ਤੇ 40 ਸਾਲ ਦੇ ਜਾਂ 45 ਸਾਲ ਦੇ ਲੀਡਰ ਦੇ ਪੈਰੀਆਂ ਫਲਾ ਰਿਹਾ ਹੈਗਾ।
ਧੰਨਵਾਦ ਜੀ, ਧੰਨਵਾਦ। ਸ਼ਾਰਟ ਚ ਰੱਖਿਆ ਕਰੋ ਦੋਸਤੋ, ਅਗਲੀ ਕਾਲ ਤੇ ਚੱਲਦੇ ਆ। ਹਾਂਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਹੈਲੋ।
ਹਾਂਜੀ ਹਾਂਜੀ, ਤੁਸੀਂ ਆਨ ਦਾ ਏਅਰ ਹੋ।
ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਅੱਛਾ, ਗੱਲ ਪ੍ਰਾਟ ਸਾਹਿਬ ਇਹ ਆ ਨਾ, ਹੁਣ ਆਪਾਂ ਜਿਹੜੀ ਗੱਲ ਦਾ ਰੌਲਾ ਪਾ ਰਹੇ ਹਾਂ ਜਿਵੇਂ ਕਿਸਾਨਾਂ ਦਾ ਹੋ ਗਿਆ ਜਾਂ ਪੋਲੀਟੀਸ਼ੀਅਨਾਂ ਦਾ, ਅੱਛਾ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਇਹ ਆਵਾਮ ਜਾਂ ਪਬਲਿਕ ਦੇ ਹੱਕ 'ਚ ਫੈਸਲਾ ਕਿਉਂ ਨਹੀਂ ਆ ਰਿਹਾ, ਕਿਉਂ ਕਿਤੋਂ ਵੀ ਕਿਸੇ ਵੀ? ਇਹ ਸਾਰਾ ਸਿਸਟਮ ਹੈ ਨਾ ਜੀ ਜਿਹੜਾ ਹਾਈਜੈਕ ਹੋ ਚੁੱਕਿਆ ਔਰ ਇਹਨੂੰ ਚਲਾ ਰਿਹਾ ਸਾਰਾ ਕਾਰਪੋਰੇਟ ਵਰਲਡ। ਹੁਣ ਜੇ ਪੰਜਾਬ ਦੀ ਗੱਲ ਕਰਦੇ, ਉਹਨਾਂ ਨੂੰ ਹੁਣ ਇਹ ਦਿਸਦਾ ਵੀ ਉੱਥੇ ਕਿੰਨੇ ਲੱਖਾਂ ਲੋਕ ਬੈਠੇ ਆ, ਥੋੜ੍ਹਾ ਜਿਹਾ ਕੰਮ ਕਰਕੇ ਤੇ ਆ ਵੀ ਰੋਟੀ ਰੋਟੀ ਖਾਈ ਜਾਂਦੇ ਆ, ਵੀ ਇਹਨਾਂ ਨੂੰ ਉੱਥੋਂ ਕੱਢ ਕੇ ਤੇ ਇਹਨਾਂ ਤੋਂ ਲੇਬਰ ਕਰਾਓ। ਅਸਲੀ ਇਹ ਆਹ ਮਤਲਬ ਵੱਡੇ ਲੈਵਲ ਦੀ ਗੇਮ ਹੈ ਜੀ। ਹੁਣ ਇਹ ਜਿਹੜੀ ਇਹ ਬਿਲਕੁਲ ਇਹ ਫਲਾਪ ਸਿਸਟਮ ਹੈ ਜੀ, ਹੁਣ ਜਿਹੜਾ ਆਪਾਂ ਕਹੀਏ ਡੈਮੋਕਰੇਸੀ ਦਾ। ਹੁਣ ਜਿਵੇਂ ਆਪਾਂ ਇੱਕ ਹੋਰ ਗੱਲ ਕਰੀਏ, ਮੰਨ ਲਓ ਹੁਣ ਕੈਨੇਡਾ ਦੀ ਲੱਖ ਵੋਟ ਆਪਾਂ ਮੰਨ ਲਈਏ ਐਗਜ਼ਾਮਪਲ, ਲੱਖ ਦੇ ਵਿੱਚ ਜਿਹੜਾ ਬੰਦਾ 35-40% ਵੋਟਾਂ ਲੈ ਜਾਂਦਾ ਉਹ ਉਹਦੀ ਸਰਕਾਰ ਬਣ ਜਾਂਦੀ ਹੈ, ਤੇ ਜਿਹੜੀਆਂ ਦੂਜੀਆਂ ਦੋ ਪਾਰਟੀਆਂ ਹੁੰਦੀਆਂ ਰਹਿੰਦੇ ਜਿਹੜੇ 60% ਲੋਕ, ਉਹਨਾਂ ਨੂੰ ਕੋਈ ਪੁੱਛਦਾ ਨੀ। ਇਹੀ ਹਾਲ ਉੱਥੇ ਇੰਡੀਆ 'ਚ ਆ। ਅਸਲੀ ਇਹ ਹੋਣਾ ਇਹ ਚਾਹੀਦਾ ਜੀ ਕਿ ਜਿੰਨੀਆਂ ਜਿਹਨੂੰ ਵੋਟਾਂ ਮਿਲਦੀਆਂ ਉਸ ਰੇਸ਼ੋ ਦੇ ਹਿਸਾਬ ਨਾਲ ਉਹਨਾਂ ਦੇ MP ਜਾਂ ਜਿਹੜੇ MLA ਜਾਂ ਮੈਂਬਰ ਪਾਰਲੀਮੈਂਟ ਉਸ ਹਿਸਾਬ ਨਾਲ ਹੋਣੇ ਚਾਹੀਦੇ ਆ, ਤਾਂ ਕਿ ਥੋੜ੍ਹੀ ਬਹੁਤੀ ਲੋਕਾਂ ਦੀ ਸਾਰੀ ਆਵਾਜ਼ ਇਹ ਪਹੁੰਚ ਸਕੇ। ਸਤਿ ਸ਼੍ਰੀ ਅਕਾਲ ਬਾਈ, ਥੈਂਕ ਯੂ।
ਮਿਹਰਬਾਨੀ। ਵੈਸੇ ਇੱਕ ਨਾ ਇਹ ਸਿਸਟਮ ਕਈ ਪਾਰਟੀਆਂ ਸੋਚਦੀਆਂ ਇਸ ਤਰ੍ਹਾਂ, ਤੁਹਾਡੀ ਗੱਲ ਇਹ ਨੁਕਤੇ 'ਤੇ ਤਾਂ ਬੜੀ ਵਧੀਆ ਹੈਗੀ ਆ ਬਈ, ਜਿਹੜੀਆਂ ਪਾਰਟੀਆਂ ਜਿੱਤਦੀਆਂ ਨੇ ਅੱਗੇ, ਕਿਉਂਕਿ 40% ਲੋਕ ਤਾਂ ਸਾਰੇ ਦੇਸ਼ਾਂ ਦੇ ਵਿੱਚ ਵੋਟ ਹੀ ਨਹੀਂ ਪਾਉਂਦੇ, 60% ਦੇ ਵਿੱਚੋਂ ਮੈਜੋਰਟੀ 'ਤੇ ਜਾਂਦੇ, 60 ਦੇ ਵਿੱਚੋਂ ਜਿਹਦੇ 31% ਹੋ ਗਏ ਅਤੇ ਉਹ ਜਿੱਤ ਗਿਆ। ਜੇ ਦੋ ਪਾਰਟੀਆਂ ਦੀ ਗੱਲ ਕਰੀਏ, ਜੇ ਤਿੰਨ ਪਾਰਟੀਆਂ ਹੋਣ ਤਾਂ ਤੁਸੀਂ ਆਪੇ ਅੰਦਾਜ਼ਾ ਲਾ ਲਓ, ਇਹਦਾ ਮਤਲਬ ਅਲਟੀਮੇਟਲੀ ਜਿਹਨੂੰ ਆਪਾਂ ਮੈਜੋਰਟੀ ਗਵਰਨਮੈਂਟ ਕਹਿੰਦੇ ਹਾਂ ਉਹ ਹਮੇਸ਼ਾ ਹੀ ਮਾਈਨੋਰਟੀ ਦੀ ਗਵਰਨਮੈਂਟ ਹੀ ਹੁੰਦੀ ਆ, ਦੇਖਣ ਨੂੰ ਮੈਜੋਰਟੀ ਦੀ ਲੱਗਦੀ ਆ, ਕਿਉਂਕਿ 40% ਲੋਕ ਤਾਂ ਵੈਸੇ ਹੀ ਅੱਕੇ ਪਏ ਨੇ, ਉਹ ਵੋਟਾਂ ਪਾਉਂਦੇ ਨੇ, ਅਤੇ ਇਹਦੇ 'ਚ ਲਾਜ਼ਮੀ ਤੌਰ 'ਤੇ ਕਿਸੇ ਖਾਸ ਕਿਸਮ ਦੇ ਮਤਲਬ ਸੁਧਾਰ ਦੀ ਜ਼ਰੂਰਤ ਆ। ਖੈਰ ਜੀ, ਕਾਫੀ ਸਾਰੇ ਕਾਲਰ ਵੀ ਸਾਡੇ ਨਾਲ ਨੇ, ਸ਼ਿਵਿੰਦਰ ਵੀ ਸਾਡੇ ਨਾਲ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਪਰ ਸਾਨੂੰ ਜੁਆਇਨ ਕੀਤਾ ਜੀ ਗ੍ਰੈਂਡ ਤਾਜ ਰੈਸਟੋਰੈਂਟ ਵਾਲਿਆਂ ਨੇ, ਇਹ ਜੀ ਏਅਰਪੋਰਟ 'ਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਨੇ, ਹੋਮ ਡਿਪੂ ਵਾਲੇ ਪਲਾਜ਼ੇ ਦੇ ਵਿੱਚ। ਖਾਣਾ ਇਹਨਾਂ ਦਾ ਇੰਨਾ ਸਵਾਦ ਹੁੰਦਾ, ਜਦੋਂ ਤੁਸੀਂ ਇੱਕ ਵਾਰੀ ਖਾ ਲਓਗੇ ਤਾਂ ਵਾਰ ਵਾਰ ਜਾਣ ਨੂੰ ਤੁਹਾਡਾ ਮਨ ਕਰੂਗਾ, ਜਾਂ ਤਾਂ ਜਾਣ ਨੂੰ ਮਨ ਕਰੂਗਾ, ਅੱਜ ਕੱਲ੍ਹ ਜਾਣਾ ਤਾਂ ਔਖਾ, ਤੁਸੀਂ ਕਹੋਗੇ ਭਾਈ ਚਲੋ ਫਿਰ ਆਪਾਂ ਔਡਰ ਕਰ ਦਿੰਦੇ ਹਾਂ ਅਤੇ ਮੰਗਵਾ ਲੈਂਦੇ ਹਾਂ। ਵੈੱਜ ਨੌਨ ਵੈੱਜ ਹਰ ਕਿਸਮ ਦਾ ਖਾਣਾ ਜਿਹੜਾ ਇੱਥੋਂ ਮਿਲਦਾ ਜੀ, ਤੰਦੂਰੀ ਫਿਸ਼, ਗੋਟ ਕੜੀ, ਚਿਕਨ ਟਿੱਕਾ, ਅਤੇ ਜੇ ਤੁਸੀਂ ਮਲਾਈ ਕੋਫਤਾ ਜਾਂ ਸ਼ਾਹੀ ਪਨੀਰ ਖਾਣਾ ਉਹ ਵੀ ਸਵਾਦ ਹੁੰਦਾ ਜੀ ਖਾਣਾ ਕਾਫੀ। ਅਤੇ ਤੁਸੀਂ ਇਹਨਾਂ ਕੋਲ ਜ਼ਰੂਰ ਜਾਓ, ਗ੍ਰੈਂਡ ਤਾਜ ਰੈਸਟੋਰੈਂਟ ਵਾਲਿਆਂ ਕੋਲ, ਮੈਰੀ ਟਾਈਮ ਇੰਟੈਰੀਓ ਬੁਲੇਵਰਡ ਦੇ, ਬਸ ਹੋਮ ਡਿਪੂ ਵਾਲੇ ਪਲਾਜ਼ੇ ਜਦੋਂ ਚਲੇ ਗਏ ਸਮਝ ਲਓ ਤੁਸੀਂ ਬਸ ਇਸ ਥਾਂ ਦੇ ਉੱਤੇ ਪਹੁੰਚ ਗਏ, ਇੰਡੀਅਨ ਰੈਸਟੋਰੈਂਟ। ਹਾਂਜੀ, ਗ੍ਰੈਂਡ ਤਾਜ। ਅਗਲੀ ਕਾਲ 'ਤੇ ਚੱਲੀਏ, ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਇਸ ਤੋਂ ਪਹਿਲਾਂ ਕਿ ਤੁਸੀਂ UP ਦੇ ਵਿੱਚ ਕੀ ਹੋਇਆ, ਪੰਜਾਬ 'ਚ ਕੀ ਹੋ ਰਿਹਾ, ਉਹਦੇ ਬਾਰੇ ਦੱਸੋ ਇੱਕ ਦੋ ਮਿੰਟ, ਜਿਹੜੇ ਸਾਡੇ ਦੋਸਤ ਮਿੱਤਰ ਕਹਿ ਕੇ ਗਏ ਨੇ ਅਤੇ ਕਮੈਂਟ ਕਰ ਦਿਓ ਜੀ।
ਜੀ ਬਿਲਕੁਲ, ਇਹਨਾਂ ਦੇ ਸਾਰੇ ਸਵਾਲ ਬਹੁਤ ਵਾਜਬ ਸੀਗੇ ਅਤੇ ਇਹਨਾਂ ਨੇ ਆਪਣੇ ਵੀ ਟਿੱਪਣੀ ਦਿੱਤੀ ਹੈ, ਉਹ ਵੀ ਵਧੀਆ ਸੀਗੀ। ਪਹਿਲੀ ਗੱਲ, ਇੱਕ ਆਖਰੀ ਜਿਹੜਾ ਸਵਾਲ ਸੀਗਾ ਉਹ ਸੀਗਾ ਕਿ ਕੀ ਕਾਰਨ ਹੈ ਕਿ ਛੋਟੀ ਉਮਰ ਦਾ ਨੇਤਾ ਹੁੰਦਾ, ਵੱਡੀ ਉਮਰ ਦਾ ਬਜ਼ੁਰਗ ਹੁੰਦਾ, ਪੈਰੀ ਹੱਥ ਲਾਉਂਦਾ। ਵੀ ਇਹ ਵੀ ਜਿਹੜੀ ਚੀਜ਼ ਸਾਡੇ ਵਿਰਸੇ 'ਚ ਦੱਸੀ ਹੋਈ ਹੈ, ਤਾਂ ਹੀ ਇਹ ਚੀਜ਼ਾਂ ਪਈਆਂ ਨੇ। ਉਹ ਕੀ ਦੱਸੀ ਹੋਈ ਆ ਕਿ ਅਸੀਂ ਜਿਹੜਾ ਅੱਜ ਦੇ ਲੀਡਰ ਨੇ ਨਾ, ਉਹਨੂੰ ਅਸੀਂ ਆਪਣੇ ਸਰਵਿਸ ਪ੍ਰੋਵਾਈਡਰ ਨਹੀਂ ਮੰਨਦੇ, ਅਸੀਂ ਮੰਨਦੇ ਹਾਂ ਕਿ ਸਾਡੇ ਰਾਜੇ ਨੇ, ਫਿਰ ਪਾਲਕ ਨੇ, ਤੇ ਰਾਜਿਆਂ ਵਾਸਤੇ ਫਿਰ ਜਿਹੜਾ ਸਾਡਾ ਇਤਿਹਾਸ ਮਿਥਿਹਾਸ ਦੀ ਗੱਲ ਦਾ ਭਰਿਆ ਪਿਆ ਵੀ ਰਾਜਾ ਤਾਂ ਰੱਬ ਦਾ ਰੂਪ ਹੁੰਦਾ ਸਾਡੇ, ਜਿਹੜੇ ਅਸੀਂ ਜੇ ਆਪਣੇ ਪੁਰਾਤਨ ਗ੍ਰੰਥਾਂ ਨੂੰ ਦੇਖੀਏ ਉਹਦੇ ਵਿੱਚ ਕਿਸੇ ਰਾਜੇ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਗਿਆ, ਕਿਸੇ ਰਾਜੇ ਨੂੰ ਕੁਛ ਦੱਸਿਆ ਗਿਆ, ਵੀ ਰਾਜੇ ਦੀ ਨੂੰ ਜਿਹੜਾ ਹਮੇਸ਼ਾ ਸਿਰ ਝੁਕਾਉਣਾ, ਫਿਰ ਉਹ ਰਾਜਾ ਚਾਹੇ 14 ਸਾਲ ਦਾ ਹੋਵੇ, 35 ਦਾ ਹੋਵੇ ਜਾਂ ਜਿੰਨੇ ਦਾ ਵੀ ਹੋਵੇ, ਫਿਰ ਉਹ ਬਜ਼ੁਰਗ ਹੈ ਜਿਹੜਾ ਚਾਹੇ ਉਹ 17 ਦਾ ਹੋਵੇ, ਉਹ 14 ਸਾਲ ਦੇ ਨਿਆਣੇ ਨੂੰ ਸਿਰ ਝੁਕਾਉਂਦਾ ਹੋਵੇ, ਇਹ ਚੀਜ਼ ਤਾਂ ਤੁਹਾਡੇ ਜਿਹੜਾ ਉਹ ਪੁਰਾਣੀ ਵਿਰਾਸਤ ਵਿੱਚ ਰੂੜੀਵਾਦੀ ਵਿਚਾਰਾਂ ਵਿੱਚ ਚੱਲਦੀ ਆ ਰਹੀ ਹੈ ਕਿ ਹਾਲੇ ਵੀ ਕਹਿਣ ਨੂੰ ਇੰਡੀਆ ਡੈਮੋਕਰੇਟਿਕ ਮੁਲਕ ਹੈ, ਪਰ ਉੱਥੇ ਅਸੀਂ ਹਾਲੇ ਵੀ ਜਿਹੜੇ ਰਾਜਿਆਂ ਦੀ ਹਾਰ ਲੈ ਕੇ ਖੜੇ ਹੁੰਦੇ ਹਾਂ, ਉਹੀ 5 ਸਾਲ ਪੂਰੇ ਜੁੱਤੀਆਂ ਮਾਰਦੇ ਨੇ, ਜੁੱਤੀਆਂ ਮਾਰਨ ਤੋਂ ਬਾਅਦ ਜਦੋਂ ਫਿਰ ਉਹ ਆਉਂਦੇ ਨੇ ਹੱਥ ਜੋੜ ਕੇ, ਅਸੀਂ ਜੁੱਤੀਆਂ ਖਾਣ ਤੋਂ ਬਾਅਦ ਜਿਹੜਾ ਉਹਨਾਂ ਦੇ ਜਿਹੜੇ ਹੈਗੇ ਗਲਾਂ ਦੇ ਵਿੱਚ ਹਾਰ ਪਾਉਣ ਨੂੰ ਤਿਆਰ ਬੈਠੇ ਹੁੰਦੇ ਵੀ ਤੁਸੀਂ ਜੁੱਤੀਆਂ ਮਾਰੀਆਂ, ਬੜਾ ਸਵਾਦ ਆਇਆ, ਹੁਣ ਦੂਜੀ ਵਾਰ ਜੁੱਤੀਆਂ ਮਾਰੋ, ਹੁਣ ਥੋੜਾ ਕੱਸ ਕੇ ਮਾਰਿਓ, ਸਾਡੇ 'ਚ ਹਿੰਮਤ ਆ ਗਈ ਹੈ ਦੂਜੀ ਵਾਰ ਜੁੱਤੀ ਖਾਣ ਦੀ। ਤੇ ਪਹਿਲਾ ਜਿਹੜਾ ਸਵਾਲ ਸੀਗਾ, ਇਹਨਾਂ ਨੇ ਕਿਹਾ ਕਿ ਬਾਦਲ ਕਿ ਅੱਜ ਜਿਹੜੇ ਮੋਰਚੇ ਲਾ ਰਹੇ ਨੇ ਤਖ਼ਤਾਂ ਤੋਂ, ਦੇਖੋ ਮੈਂ ਇੱਕ ਸ਼ਾਮੀ ਵੀ ਇੱਕ ਵਿਦੇਸ਼ੀ ਰੇਡੀਓ 'ਤੇ ਗੱਲ ਕਰਕੇ ਹਟਿਆ ਸੀ ਇਸੇ ਵਿਸ਼ੇ ਉੱਤੇ, ਤੇ ਬਿਲਕੁਲ ਅਕਾਲੀ ਦਲ ਜਿਹੜਾ ਹੈਗਾ 3 ਸਾਲ ਤੋਂ ਉਹਨੇ ਸਾਰੀਆਂ ਪੰਜਾਬ ਦੀਆਂ ਮੰਗਾਂ ਨੂੰ ਭੁੱਲੀ ਰੱਖਿਆ, ਉਹਨਾਂ ਦਾ ਇਤਿਹਾਸ ਕੀ ਉਹੀ ਗੱਲ ਕਰਨ ਲੱਗਿਆ, ਕਪੂਰੀ ਮੋਰਚੇ ਦੀ ਯਾਦ ਕਰਾਈ ਸੀ ਭਾਈ ਸਾਹਿਬ ਨੇ, ਛੱਤੀ ਸਾਹਿਬ ਸੀਗੇ, ਉਹਦੇ ਵਿੱਚ ਗੱਲ ਇਹ ਹੈਗਾ ਕਿ ਅਕਾਲੀ ਦਲ ਹੁਣ ਇਹਨੂੰ ਪੰਥਕ ਮੁੱਦਾ ਬਣਾਉਣ ਲੱਗਿਆ, ਇਹ ਚਲਾਕੀ ਹੈ ਵੀ ਕਿਉਂਕਿ ਜਿਹੜਾ ਇਹਨੇ ਵੀ ਦੇਖੋ ਕਿ ਕੇਂਦਰ ਨਾਲ ਉਰੇ ਸਾਂਝ ਪਿਆਲੀ ਕਿਵੇਂ ਆ, ਜਿਹੜਾ ਮੋਦੀ ਵਰਦੀ ਮੀਡੀਆ ਵਾ ਉਹ ਪਹਿਲਾਂ ਹੀ ਕਹਿਣ ਲੱਗਿਆ ਸੀਗਾ 25 ਤਰੀਕ ਨੂੰ ਜਦੋਂ ਪੰਜਾਬ ਬੰਦ ਸੀ ਜੀ, ਸਿੱਖ ਕਿਸਾਨ ਪ੍ਰੋਟੈਸਟ ਕਰ ਰਹੇ ਆ, ਇਹ ਸਿੱਖ ਕਿਸਾਨ ਨੀ ਪੰਜਾਬੀ ਕਿਸਾਨ ਦੀ ਜਗ੍ਹਾ ਸਿੱਖ ਕਿਸਾਨ ਕਿਹਾ, ਉਹਦਾ ਕਾਰਨ ਕੀ ਸੀ ਕਿ ਇੱਕ ਪਾਸੇ ਉਹਨਾਂ ਨੂੰ ਪੂਰੇ ਇੱਕ ਸਿੱਖ ਕਿਸਾਨ ਕਹਿ ਕੇ ਖਾਲਿਸਤਾਨ ਦੇ ਨਾਂ ਥੱਲੇ ਮੜ ਰਹੇ ਨੇ, ਦੂਜੇ ਪਾਸੇ ਜਿਹੜਾ ਹੈਗਾ ਬਈ ਇਹ ਕਹਿਣਾ ਵੀ ਇਹ ਤਾਂ ਵੱਖਵਾਦੀ ਨੇ, ਫਿਰ ਇਹ ਵੀ ਮੁਹਿੰਮ ਜਿਹੜੀ ਸਮਾਨਾਂਤਰ ਬੀਜੇਪੀ ਆਰ ਐਸ ਐਸ ਵੱਲੋਂ ਚਲਾਈ ਜਾ ਰਹੀ ਹੈ, ਅਕਾਲੀ ਦਲ ਇਹਨੂੰ ਜਿਹੜੀ ਇਹਦੀ ਪੇਸ਼ੀਨਗੋਈ ਕਰ ਰਿਹਾ ਵਾ ਇਹਨੂੰ ਧਾਰਮਿਕ ਰੰਗ ਦੇ ਕੇ, ਅਕਾਲੀ ਦਲ ਨੇ ਪਹਿਲਾਂ ਵੀ ਇਹ ਕੰਮ ਕੀਤਾ ਸੀ, ਉਹਨੂੰ ਸੰਤਾਪ ਸਾਨੂੰ ਭੋਗਣਾ ਪਿਆ, ਹੁਣ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਅੰਦਰ ਖਾਤੇ ਐਂ ਲੱਗਦਾ ਕਿ ਜਿਵੇਂ ਇਹਨਾਂ ਦੀ ਸਾਂਝ ਪਿਆਲੀ ਹੈ, ਉਹ ਤਾਂ ਭਾਵੇਂ ਵੱਖਰੇ ਹੋ ਗਏ ਨੇ, ਪਰ ਇਹ ਸੈਂਟਰ ਦੇ ਪੂਰਾ ਕੰਮ ਜਿਹੜਾ ਸਾਰ ਰਹੇ ਨੇ ਅਕਾਲੀ ਦਲ ਵਾਲੇ, ਉਹਨਾਂ ਦੇ ਉਹੀ ਪਰਚਨਾਂ ਤੇ ਚੱਲ ਰਹੇ ਨੇ, ਤੇ ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਇਹ ਕੋਈ ਧਰਮ ਦਾ ਸੰਘਰਸ਼ ਨਹੀਂ, ਇੱਕ ਤਾਂ ਪੂਰੇ ਕਿਸਾਨਾਂ ਦੀ ਮੰਗ ਹੈਗੀ ਹੈ, ਪੂਰੇ ਇੰਡੀਆ ਦੇ ਕਿਸਾਨਾਂ ਦੀ, ਫਿਰ ਜਿਹੜਾ ਖਾਸ ਕਰਕੇ 3 ਸੂਬੇ ਵੱਧ ਪ੍ਰਭਾਵਿਤ ਹੋ ਰਹੇ ਨੇ, ਪੰਜਾਬ, ਹਰਿਆਣਾ ਤੇ ਯੂਪੀ, ਇਹ ਇਕੱਲੇ ਇੱਕ ਧਰਮ ਵਾਲੇ ਨਹੀਂ ਹੈਗੇ, ਇਹਦੇ ਵਿੱਚ ਫਿਰ ਅੱਛਾ ਇਹਦਾ ਜਿਹੜਾ ਪ੍ਰਭਾਵਿਤ ਹੋਏਗਾ ਇਸ ਪਾਲਿਸੀ ਤੋਂ, ਇਹਦੇ ਤੋਂ ਆੜਤੀਆ ਵੀ ਹੋਏਗਾ, ਆੜਤੀਆ ਭਾਈਚਾਰਾ ਸਾਨੂੰ ਪਤਾ ਵੀ ਪੰਜਾਬ ਦੇ ਵਿੱਚ ਬਹੁ ਗਿਣਤੀ ਜਿਹੜਾ ਹਿੰਦੂ ਭਾਈਚਾਰੇ ਦੀ ਹੈਗੀ ਆ, ਹਨਾ, ਹਾਲਾਂਕਿ ਹੋਰ ਭਾਈਚਾਰੇ ਵੀ ਨੇ ਆੜਤ ਦਾ ਕੰਮ ਕਰਦੇ, ਪਰ ਹਿੰਦੂ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਹੈ, ਇਹਦੇ ਤੋਂ ਹਰ ਛੋਟਾ ਵਪਾਰੀ ਪ੍ਰਭਾਵਿਤ ਹੋਏਗਾ ਜਿਹੜਾ ਕਿ ਸਿੱਖ ਨਹੀਂ ਹੈਗਾ ਸਾਨੂੰ ਪਤਾ, ਲੇਕਿਨ ਇਸ ਮੁੱਦੇ ਨੂੰ ਜਾਣ ਬੁੱਝ ਕੇ ਸਿੱਖੀ ਦਾ ਰੰਗ ਦਿੱਤਾ ਜਾ ਰਿਹਾ ਵਾ, ਧਰਮ ਦਾ ਰੰਗ ਦਿੱਤਾ ਜਾ ਰਿਹਾ, ਸਿੱਖੀ ਦਾ ਰੰਗ ਨਹੀਂ, ਸਿੱਖੀ ਦਾ ਰੰਗ ਤਾਂ ਕੁਛ ਹੋਰ ਹੀ ਕਹਿੰਦਾ, ਸਿੱਖੀ ਦਾ ਰੰਗ ਤਾਂ ਕਹਿੰਦਾ ਸਾਂਝੀ ਵਾਲਤਾ ਦੀ ਗੱਲ ਕਰਦਾ, ਇਹ ਧਰਮ ਦਾ ਰੰਗ ਦੇ ਰਹੇ ਨੇ, ਉਹ ਧਰਮ ਜਿਹਦੇ ਜਿਹਦੇ ਥਰੂ ਇਹ ਆਪਣੀ ਜਿਹੜੀ ਹੈਗੀ ਆ ਦੁਬਾਰੇ ਜਿਹੜਾ ਹੈਗਾ ਉਸ ਗੰਦੀ ਸਿਆਸਤ ਰਾਹੀਂ ਉਭਰਨ ਦੀ ਕੋਸ਼ਿਸ਼ ਕਰਨ, ਪਰ ਪੰਜਾਬ ਹੁਣ ਕਾਫੀ ਮਤਲਬ ਸਾਰੇ ਪੜਾਵਾਂ ਵਿੱਚੋਂ ਨਿਕਲ ਗੁਜ਼ਰ ਚੁੱਕਾ ਵਾ, ਉਹਨਾਂ ਨੂੰ ਪਤਾ ਕਿ ਅਕਾਲੀਆਂ ਦੀ ਜਿਹੜੀ ਸਿਆਸਤ ਕਿੱਥੇ ਤੱਕ ਆ, ਕਿਉਂਕਿ 15-20 ਦਿਨ ਪਹਿਲਾਂ ਤਾਂ ਇਸੇ ਕਾਨੂੰਨ ਇਸੇ ਬਿੱਲ ਦੀ ਤਾਰੀਫ ਕਰਦੇ ਸੀਗੇ, ਹੁਣ ਇੱਕਦਮ ਵਿਰੋਧ ਕਿਉਂ ਕਰਦੇ ਨੇ, ਪੰਜਾਬੀ ਇਹ ਵੀ ਸਮਝ ਚੁੱਕੇ ਨੇ, ਪਰ ਸਾਡੀ ਜ਼ਿੰਮੇਵਾਰੀ ਇਹ ਜ਼ਰੂਰ ਬਣਦੀ ਹੈ ਪੰਜਾਬੀਆਂ ਦੀ ਕਿ ਸੁਚੇਤ ਹੋਵੋ, ਸਾਨੂੰ ਦੁਬਾਰੇ ਕੋਈ ਧਰਮ ਦੇ ਨਾਂ ਦੇ ਨਾ ਵੰਡ ਸਕੇ, ਤੇ ਜਿਹੜੀਆਂ ਸਾਡੀਆਂ ਮੰਗਾਂ ਵਾ ਉਹ ਮੰਗਾਂ ਨੂੰ ਜਾਇਜ਼ ਮੰਗਾਂ ਨੇ, ਉਹਨਾਂ ਨੂੰ ਕੋਈ ਫਿਰਕੂ ਰੂਪ ਨਾ ਦੇ ਸਕੇ।
ਬਿਲਕੁਲ ਜੀ, ਔਰਾ ਕਿਚਨ ਦਾ ਨੰਬਰ ਦੋਸਤੋ ਨੋਟ ਕਰ ਲਓ, 905-673-2872। ਬੜੀਆਂ ਸੋਹਣੀਆਂ ਕਮਾਲ ਦੀਆਂ ਕਸਟਮ ਮੇਡ ਕਿਚਨ ਬਣਾਉਂਦੇ ਆ, ਜਦੋਂ ਤੁਸੀਂ ਦੇਖੋਗੇ ਔਰਾ ਕਿਚਨ ਵਾਲਿਆਂ ਦੀ ਕਿਚਨ ਬਣੀ, ਮਨ ਆਪੇ ਹੀ ਕਹੂਗਾ ਜੀ ਆਪਾਂ ਵੀ ਆਪਣੇ ਘਰੇ ਇਹੋ ਜਿਹੀ ਕਿਚਨ ਆ ਜਿਹੜੀ ਬਣਾ ਲਈਏ। 905-673-2872 ਔਰਾ ਕਿਚਨਸ ਦਾ ਨੰਬਰ ਆ, ਜੇ ਕਿਤੇ ਤੁਸੀਂ ਰੈਨੋਵੇਸ਼ਨ ਕਰਾ ਰਹੇ ਹੋ ਲੱਗਦੇ ਹੱਥ ਕਿਚਨ ਵੀ ਬਣਾ ਲਓ ਦੋਸਤੋ, ਕਿਚਨ 'ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ, ਬਾਈ ਚਾਂਸ ਘਰ ਵੇਚਣਾ ਪੈ ਜੇ ਅਤੇ ਕਿਚਨ 'ਤੇ ਲਾਏ ਹੋਏ ਪੈਸੇ ਵੀ ਨਿਕਲ ਆਉਂਦੇ ਆ ਅਤੇ ਘਰ ਵੀ ਵੱਧ ਪ੍ਰਾਈਸ 'ਤੇ ਵਿਕਦਾ। 905-673-2872 ਔਰਾ ਕਿਚਨ ਦਾ ਨੰਬਰ ਆ। ਲਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ।
ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ
ਇੱਕ ਵਾਰੀ ਫਿਰ ਨਿੱਘਾ ਸਵਾਗਤ ਲਓ ਜੀ। ਇੱਕ ਅਸੀਂ ਕਾਲਰ ਨੂੰ ਲੈ ਲਈਏ, ਫਿਰ ਸ਼ਿਵਨ ਦੇ ਨਾਲ 5-7 ਮਿੰਟ ਆਪਾਂ ਕਈ ਗੱਲਾਂ ਕਰਨੀਆਂ ਨੇ। ਹਾਂਜੀ ਨਿੱਘਾ ਸਵਾਗਤ, ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜੀ?
ਹਾਂਜੀ ਬ੍ਰਦਰ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸ਼ਿਵਿੰਦਰ ਜੀ ਉਹਨਾਂ ਨੂੰ ਸੁਣ ਰਿਹਾ ਸੀਗਾ, ਮੈਂ ਸਿਰਫ ਇੱਕ ਕਨਫਰਮ ਹੀ ਕਰਨੀ ਸੀ ਗੱਲ ਵੀ ਅਕਾਲੀ ਦਲ ਵਾਲੇ ਤੇ ਚਲੋ ਮੰਨਿਆ ਵੀ ਇਹਨੂੰ ਹੁਣ ਪੰਥਕ ਮੁੱਦੇ ਦੇ ਏਜੰਡੇ ਦੇ ਲਿਆ ਰਹੇ ਆ। ਅੱਜ ਸਵੇਰੇ ਜਿਹੜੀਆਂ 31 ਜਥੇਬੰਦੀਆਂ ਵੱਲੋਂ ਧਰਨੇ ਸ਼ੁਰੂ ਕੀਤੇ ਆ, ਉਹਦੀ ਇੱਕ ਕਵਰੇਜ ਦੇਖ ਰਿਹਾ ਸੀਗਾ ਮੈਂ, ਤੇ ਉਹਦੇ ਚ ਇੱਕ ਕਿਸਾਨ ਆਗੂ ਨੇ ਕਿਹਾ ਆ ਵੀ ਜਿਹੜਾ ਕੋਈ ਗਰੇਵਾਲ ਆ ਕਿਸਾਨ, ਉਹਨੇ ਕਿਹਾ ਵੀ ਇਹ ਨਕਸਲਵਾਦੀ ਨੇ ਜਿਹੜੇ ਰੇਲਾਂ ਰੋਕੀ ਬੈਠੇ ਆ। ਇਹ ਕੀ ਗੱਲ, ਲੀਡਰਾਂ ਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਪੰਥਕ ਆ ਕਿ ਕੀ ਆ? ਕਿਉਂਕਿ ਮੈਨੂੰ ਲੱਗਦਾ ਸਾਰਾ ਕੁਛ ਜਿਵੇਂ ਪਿਛਲੀ ਵਾਰੀ 15 ਚ ਚਿੱਟੀ ਮੱਖੀ ਦੇ ਵਿੱਚੋਂ ਨੂੰ ਤਾਂ ਉਹ ਸਾਰਾ ਕੁਛ ਹੀ ਹੋਰ ਪਾਸੇ ਹੋ ਗਿਆ ਸੀ, ਕਿਤੇ ਉਹੋ ਜਿਹਾ ਪਾਸਾ ਨਾ ਹੋ ਜੇ। ਸ਼ਿਵਿੰਦਰ ਜੀ ਥੋੜਾ ਜਿਹਾ ਦੱਸਣਗੇ ਜੀ? ਪਰ
ਹਾਂਜੀ ਸ਼ਿਵਿੰਦਰ ਜੀ ਕਲੀਅਰ ਕਰ ਦਿਓ।
ਜਿਹੜੇ ਗਰੇਵਾਲ ਦੀ ਗੱਲ ਕਰਦੇ ਨੇ ਨਾ, ਸ਼ਾਇਦ ਗਰੇਵਾਲ ਜਿਹੜੇ ਦੀ ਗੱਲ ਕਰਦੇ ਸੁਖਵਿੰਦਰ ਸਿੰਘ ਗਰੇਵਾਲ ਆ, ਕਿਉਂਕਿ ਮੈਨੂੰ ਨੀ ਪਤਾ ਕਿਹੜੀ ਵੀਡੀਓ ਦੀ ਗੱਲ ਕਰਦੇ ਆ। ਸੁਖਵਿੰਦਰ ਸਿੰਘ ਗਰੇਵਾਲ ਨਾ ਬੀਜੇਪੀ ਦਾ ਬੰਦਾ ਹੈਗਾ, ਬੀਜੇਪੀ ਦੇ ਕਿਸਾਨ ਸੈਨਲ ਦਾ ਆਗੂ ਹੈ, ਤੇ ਤੁਹਾਨੂੰ ਯਾਦ ਹੋਣਾ ਕਿ ਬੀਜੇਪੀ ਦਾ ਉਹਨਾਂ ਨੂੰ ਕਹੇਗੀ ਈਵਨ ਇੱਥੋਂ ਤੱਕ ਕਿ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਹੁਣ ਰੈਲੀਆਂ ਕੱਢ ਰਿਹਾ, 2015 ਦੇ ਵਿੱਚ ਜਦੋਂ ਕਿਸਾਨ ਐਜੀਟੇਸ਼ਨ ਚੱਲਿਆ ਸੀ ਤੇ ਸੁਖਬੀਰ ਸਿੰਘ ਬਾਦਲ ਵੀ ਇਹਨਾਂ ਕਿਸਾਨਾਂ ਨੂੰ ਨਕਸਲੀ ਕਹਿ ਰਿਹਾ ਸੀਗਾ ਵੀ ਇਹ ਤਾਂ ਨਕਸਲੀ ਮਾਓਵਾਦੀ ਹੈਗੇ ਨੇ, ਤੇ ਇਹ ਵੀ ਕਹਿ ਰਿਹਾ ਸੀਗਾ ਕਿ ਮੈਂ ਉਹ ਇਹਨਾਂ ਨੂੰ ਧਮਕੀ ਦੇ ਰਿਹਾ ਸੀ ਮਾਰਨ ਤੱਕ ਦੀ ਵੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਤੂੰ ਬਰਨਾਲੇ ਵੜ ਕੇ ਦਿਖਾ। ਸੋ ਇਹ ਇਹਨਾਂ ਦਾ ਕਰੈਕਟਰ ਹੈ, ਇਹ ਕੋਈ ਅਲੋਕਾਰੀ ਗੱਲ ਨਹੀਂ। ਉਹ ਜਿਹੜਾ ਸੁਖਵਿੰਦਰ ਸਿੰਘ ਹੈ, ਮੇਰੇ ਖਿਆਲ ਸੁਖਵਿੰਦਰ ਸਿੰਘ ਜੇ ਗਰੇਵਾਲ ਕਹਿ ਰਹੇ ਨੇ ਤਾਂ ਸੁਖਵਿੰਦਰ ਗਰੇਵਾਲ ਹੀ ਹੋਏਗਾ, ਬੀਜੇਪੀ ਦੇ ਜਿਹੜੇ ਹੈਗੇ ਕਿਸਾਨ ਸਿਰ ਆਗੂ, ਇਹਨਾਂ ਦੀ ਪਾਲਿਸੀ ਇੱਕੋ ਹੀ ਆ। ਇਹਦਾ ਇੱਥੋਂ ਪਤਾ ਲੱਗਦਾ ਕਿ ਇਹ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਜਿਹੜੀ ਮੈਂ ਗੱਲ ਕੀਤੀ ਆ ਵੀ ਬੀਜੇਪੀ ਅਕਾਲੀ ਉਰੇ ਕਿਵੇਂ ਇਕੱਠੇ ਨੇ ਉਹ ਅੱਡ ਹੋ ਕੇ ਵੀ।
ਬਿਲਕੁਲ ਸ਼ਿਵਿੰਦਰ ਜੀ, ਗੱਲ ਜਦੋਂ ਧਰਮਾਂ ਦੀ ਚੱਲੀ ਹੋਵੇ ਤੇ ਮੈਂ ਇਹ ਸਮਝਦਾ ਪਰਸਨਲੀ ਬਈ ਜਿਹੜਾ ਹਿੰਦੂ ਧਰਮ ਆ ਨਾ ਉਹਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਦੇਵੀ ਦੇ ਰੂਪ 'ਚ ਪੇਸ਼ ਕੀਤਾ ਗਿਆ। ਮੈਂ ਮਿਥਿਹਾਸ ਦੀ ਗੱਲ ਕਰਦਾ, ਤੁਸੀਂ ਜਿੰਨੀਆਂ ਫੀਮੇਲ ਦੇਵੀਆਂ ਦੇਖਦੇ ਹੋ ਉਹ ਹਿੰਦੂ ਧਰਮ ਦੇ ਵਿੱਚ ਵੇਖਦੇ ਹੋ, ਪਰ ਜਿਹੜਾ ਹਿੰਦੂ ਧਰਮ ਦਾ ਆਈਕੋਨ ਅੱਜ ਮੋਦੀ ਯੋਗੀ ਕਹਿ ਲਓ, ਉਹ ਉਸ ਸੂਬੇ ਦੇ ਵਿੱਚ ਐਕਚੁਅਲੀ ਹੋ ਕੀ ਰਿਹਾ ਦੇਵੀਆਂ ਦੇ ਨਾਲ, ਮਾੜਾ ਜਿਹਾ ਦੱਸ ਕੇ ਜਾਇਓ।
ਦੇਖੋ ਪਿਛਲੇ ਸਾਲਾਂ 'ਚ ਲਗਾਤਾਰ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਧੀਆ ਨੇ, ਆਹ ਹੁਣ ਜਿਹੜਾ ਹੱਥ ਰਸ ਵਾਲੀ ਘਟਨਾ ਹੈਗੀ ਆ ਉਹ ਇਸ ਤਰ੍ਹਾਂ ਦੀਆਂ, ਅੱਜ ਹੀ 3 ਹੋਰ ਘਟਨਾਵਾਂ ਹੋ ਗਈਆਂ, ਤੇ ਚੱਕਰ ਇਹ ਹੈਗਾ ਕਿ ਉੱਥੇ ਬਲਾਤਕਾਰ ਕਰਦੇ ਨੇ, ਕੋਈ ਜਿਹੜਾ ਹੈਗਾ ਕਾਨੂੰਨ ਦਾ ਡਰ ਨਹੀਂ ਹੈਗਾ, ਤੇ ਉਦੋਂ ਬਾਅਦ ਵਿੱਚ ਇੱਥੋਂ ਤੱਕ ਕਿ ਹੁਣ ਪੁਲਿਸ ਨੇ ਜਿਹੜਾ ਉਹਨਾਂ ਦੀ ਉਸ ਲੜਕੀ ਦੀ ਜਿਹੜਾ ਬੁਰੀ ਤਰ੍ਹਾਂ ਨਾਲ ਉਹਨੂੰ ਜਿਹੜਾ ਹੈਗਾ ਵਾ ਸਰੀਰਕ ਤੌਰ 'ਤੇ ਜਿਹੜਾ ਨੁਕਸਾਨ ਪਹੁੰਚਾ ਕੇ ਰੇਪ ਕੀਤਾ ਗਿਆ, ਉਦੋਂ ਬਾਅਦ ਵਿੱਚ ਉਹਦੀ ਡੈਥ ਹੋਈ, ਉਹਦੀ ਲਾਸ਼ ਵੀ ਉਹਦੇ ਮਾਪਿਆਂ ਨੂੰ ਨਹੀਂ ਦਿਖਾਈ ਗਈ, ਬਿਨਾਂ ਦੱਸੇ ਉਹਨਾਂ ਨੂੰ ਸੰਸਕਾਰ ਕਰ ਦਿੱਤਾ ਗਿਆ। ਇਹਦਾ ਮਤਲਬ ਅੰਦਰ ਜਿਹੜੀ ਕਹਾਣੀ ਹੈ ਦੂਰ ਤੱਕ ਕਿਤੇ ਹੋਰ ਜਾਂਦੀ ਸੀਗੀ, ਇਹ ਸਾਰਾ ਕੁਛ ਹੋ ਰਿਹਾ। ਈਵਨ ਇੱਥੋਂ ਤੱਕ ਕੁਲਦੀਪ ਸਿੰਘ ਜਿਹੜਾ ਕਿ ਬੀਜੇਪੀ ਦਾ ਆਪਣਾ MLA ਆ, ਉਹ ਬਲਾਤਕਾਰੀ ਸੀ, ਕਿੰਨਾ ਚਿਰ ਉਹ ਬਚਦਾ ਰਿਹਾ, ਉਦੋਂ ਫੜਿਆ ਗਿਆ ਜਦੋਂ ਪਾਣੀ ਸਿੰਘ ਤੋਂ ਵੀ ਉੱਤੇ ਹੋ ਗਿਆ। ਹੁਣ ਮਸਲਾ ਇਹ ਹੈਗਾ ਵਾ ਯੋਗੀ ਦਾ ਰਾਜ ਆ, ਯੋਗੀ ਕਿਹੜਾ ਵਾ, ਯੋਗੀ ਤੋਂ ਤੁਸੀਂ ਕਿਵੇਂ ਆਸ ਰੱਖ ਸਕਦੇ ਹੋ ਕਿ ਜਿਹੜਾ ਬਲਾਤਕਾਰ ਦੇ ਮਾਮਲੇ ਵਿੱਚ ਕੋਈ ਇਨਸਾਫ਼ ਦੀ ਗੱਲ ਕਰੇਗਾ, ਜਿਹੜਾ ਯੋਗੀ ਖੁਦ ਕਹਿੰਦਾ ਰਿਹਾ ਉਹਦੀ ਹਿੰਦੂ ਵਾਹਿਨੀ ਸੈਨਾ ਕਿ ਮੁਸਲਮਾਨ ਔਰਤਾਂ ਨੂੰ ਕਬਰਾਂ 'ਚੋਂ ਕੱਢ ਕੇ ਉਹਨਾਂ ਨਾਲ ਰੇਪ ਕਰੋ, ਤੇ ਉਹ ਇਹ ਕਹਿੰਦਾ ਰਿਹਾ ਕਿ ਜੇ ਉਹ ਹਿੰਦੂਆਂ ਦੀ ਇੱਕ ਕੁੜੀ ਲੈ ਕੇ ਜਾਂਦੇ ਨੇ ਮੁਸਲਮਾਨ, ਹਾਲਾਂਕਿ ਇਹਦਾ ਵੀ ਕੋਈ ਗੱਲ ਹੈ ਨੀ ਗੀ, ਆਪਣੇ ਕੋਲ ਹੀ ਕਹਾਣੀ ਬਣਾ ਕੇ ਤਾਂ ਤੁਸੀਂ ਮੁਸਲਮਾਨਾਂ ਦੀ ਚਾਰ ਚੱਕ ਲਓ। ਜਿਹੜਾ ਹਿੰਦੂ ਔਰਤਾਂ ਬਾਰੇ ਵੀ ਇਹ ਕਹਿੰਦਾ ਰਿਹਾ ਕਿ ਜਿਹੜੀਆਂ ਔਰਤ ਹੈ ਉਹਦੀਆਂ ਜਿਹੜੀਆਂ ਹੈਗੀਆਂ ਕਾਮ ਇੱਛਾਵਾਂ ਵੱਧ ਹੁੰਦੀਆਂ ਨੇ, ਇਸ ਕਰਕੇ ਉਹਨੂੰ ਜਿਹੜਾ ਕੰਟਰੋਲ ਰੱਖਣਾ ਚਾਹੀਦਾ, ਮਰਦ ਦੀ ਜ਼ਿੰਮੇਵਾਰੀ ਹੈ ਕਿ ਔਰਤ ਨੂੰ ਦਬਾ ਕੇ ਰੱਖੇ। ਇਹ ਉਹੀ ਜੋਗੀ ਹੈ ਜਿਹੜਾ ਕਹਿੰਦਾ ਰਿਹਾ ਕਿ ਜੇ ਮੇਰਾ ਬਸ ਚੱਲੇ ਮੈਂ ਹਰੇਕ ਹਿੰਦੂ ਦੰਪਤੀ ਜੋੜੇ ਨੂੰ ਜੇਲ੍ਹ 'ਚ ਸੱਟਾਂ, ਜਿੰਨਾ ਚਿਕਰ 6 ਨਿਆਣੇ ਨਹੀਂ ਜੰਮਦੇ ਉਹਨਾਂ ਚਿਕਰ ਜੇਲ੍ਹ 'ਚੋਂ ਬਾਹਰ ਨਾ ਕੱਢਾਂ, ਕਿਉਂਕਿ ਹਿੰਦੂਆਂ ਦੀ ਆਬਾਦੀ ਵਧਾਉਣੀ ਆ। ਜਿਹੜਾ ਯੋਗੀ ਆਦਿਤਨਾਥ ਤੇ ਉਹੀ ਆਦਿਤਨਾਥ ਆ ਜਿਹੜਾ ਕਹਿੰਦਾ ਕਿ ਔਰਤ ਹੈ, ਔਰਤ ਨੂੰ ਭੜਕਣ ਤੋਂ ਰੋਕਣ ਦੇ ਲਈ ਜ਼ਰੂਰੀ ਹੈਗਾ ਕਿ ਮਰਦ ਨੂੰ ਆਪਣਾ ਪੂਰੀ ਤਰ੍ਹਾਂ ਨਿਯੰਤਰਣ ਦੇ ਕੰਟਰੋਲ ਦੇ ਵਿੱਚ ਕਰੇ, ਤੇ ਉਸ ਯੋਗੀ ਤੇ ਤੁਸੀਂ ਆਸ ਨਹੀਂ ਰੱਖ ਸਕਦੇ। ਉਸ ਯੋਗੀ ਦੇ ਇਲਾਕੇ ਦੇ ਵਿੱਚ ਖਾਸ ਕਰਕੇ ਜਿਹੜਾ ਦਲਿਤ ਤੇ ਮਾਈਨੋਰਿਟੀ ਵਾਲਿਆਂ ਔਰਤਾਂ ਦਾ ਬੁਰਾ ਹਾਲ ਹੈ, ਉਹਦਾ ਵੀ ਕਾਰਨ ਹੈ। ਜਿਹੜਾ ਬੰਦਾ ਦਲਿਤਾਂ ਨੂੰ ਮਿਲਣ ਤੋਂ ਪਹਿਲਾਂ ਕਹਿੰਦਾ ਕਿ ਸਾਬਣ ਨਾਲ ਲਾ ਕੇ ਆਓ, ਉਹਦੇ ਆਸਤੇ ਵਿੱਚ ਨਾ ਤਾਂ ਤੁਸੀਂ ਰਾਜ ਦੇ ਵਿੱਚ, ਨਾ ਤੁਸੀਂ ਜਿਹੜਾ ਹੈਗਾ ਮਾਈਨੋਰਿਟੀ, ਨਾ ਦਲਿਤ ਤੇ ਨਾ ਹੀ ਔਰਤਾਂ ਦੀ ਸੁਰੱਖਿਆ ਦੀ ਗੱਲ ਕਰ ਸਕਦੇ।
ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਇਹ ਆਸ ਲਾਈ ਬੈਠੇ ਨੇ ਕਿ ਯੋਗੀ ਤੇ ਮੋਦੀ ਦੋਨੇ ਹਿੰਦੂ ਧਰਮ ਦੀ ਜਿਹੜੀ ਸਰਵ ਸ੍ਰੇਸ਼ਟ ਆ ਉਹ ਮੌਜੂਦਾ ਦੌਰ ਦੇ ਵਿੱਚ ਉਹ ਪ੍ਰੂਵ ਕਰਨਗੇ, ਉਹ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਜੋ ਵੀ ਇੱਕ ਉਦਾਂ ਹੀ ਆ ਜਿਵੇਂ ਆਪਣੇ ਸਿਰਸੇ ਵਾਲਾ ਸਾਹਿਬ ਸੀਗਾ, ਇਸੇ ਤਰ੍ਹਾਂ ਹੀ ਇੱਕ ਤਰ੍ਹਾਂ ਦਾ ਮਹੰਤ ਹੈ। ਇਹਨੇ ਮਤਲਬ ਸਾਡੇ ਮਿੱਤਰ ਦੱਸਦੇ ਨੇ ਜਿਹੜੇ ਗੋਰਖਪੁਰ ਦੇ ਨੇ, ਗੋਰਖਪੁਰ ਨਿਊਜ਼ ਲਾਈਨ ਦੇ ਸਾਡੇ ਬਹੁਤ ਅੱਛਾ ਮਿੱਤਰ ਹੈ, ਜਰਨਲਿਸਟ ਹੈਗੇ ਮਨੋਜ ਕੁਮਾਰ ਸਿੰਘ, ਉਹਨਾਂ ਨੇ ਬਹੁਤ ਵਧੀਆ ਇਹਦੇ ਤੇ ਤੱਥਾਂ ਦਾ ਸਟੋਰੀ ਕੀਤੀ ਸੀਗੀ। ਤੀਸਰੀ ਦੁਨੀਆਂ ਵਿੱਚ ਉਹ ਸਟੋਰੀ ਛਪੀ ਵੀ ਸੀਗੀ 2-3 ਸਾਲ ਪਹਿਲਾਂ। ਇਹਨੇ ਏਦਾਂ ਹੀ ਜ਼ਮੀਨਾਂ ਦੱਬੀਆਂ ਹੋਈਆਂ, ਏਦਾਂ ਹੀ ਇਹਨੇ ਆਪਣਾ ਡੇਰਾ ਬਣਾਇਆ ਹੋਇਆ। ਉਸ ਡੇਰੇ ਦੇ ਵਿੱਚ ਜਿਹੜਾ ਹੈਗਾ ਉਹ ਸਾਰਾ ਪੁੱਠਾ ਸਿੱਧਾ ਕੰਮ ਚੱਲਦਾ ਰਿਹਾ, ਇੱਥੋਂ ਤੱਕ ਕਿ ਉਹ ਇਹਨੇ ਇਸ ਤਰ੍ਹਾਂ ਦੇ ਗੁੰਡਾ ਅਨਸਰ ਪਾਲੇ ਹੋਏ ਨੇ। ਹੁਣ ਉਹੀ ਜਦੋਂ ਗੁੰਡਾ ਅਨਸਰ ਪੁੱਠੇ ਸਿੱਧੇ ਕੰਮ ਕਰਨਗੇ ਤੇ ਜਿਹੜਾ ਮਹੰਤ ਹੁਣ ਜਦੋਂ ਮੁੱਖ ਮੰਤਰੀ ਬਣ ਗਿਆ ਉਹਨਾਂ ਨੂੰ ਉਹ ਬਚਾਊਗਾ ਹੀ ਨਾ। ਤੇ ਇਸ ਕਰਕੇ ਜੇਕਰ ਕੋਈ ਇਹਨੂੰ ਇਹ ਮੰਨਦੇ ਨੇ ਕੋਈ ਭੁਲੇਖਾ ਵੀ ਇਹ ਭਾਈ ਸਾਡੇ ਧਰਮ ਦੇ ਲਈ ਬਹੁਤ ਉੱਚਾ ਨਾਂ ਕਰਦੇ ਨੇ, ਧਰਮ ਦਾ ਨਾਂ ਉੱਚਾ ਨਹੀਂ ਕਰਦੇ ਹੈਗੇ। ਇਹ ਮਤਲਬ ਇੱਕ ਇਹੋ ਜਿਹੀ ਜਿਣਸ ਤਿਆਰ ਕਰ ਰਹੇ ਨੇ, ਇਹੋ ਜਿਹੀ ਨਸਲ ਤਿਆਰ ਕਰ ਰਹੇ ਨੇ ਮੁਲਕ ਦੀ, ਜਿਹਦੇ ਵਿੱਚੋਂ ਜਿਹੜੀਆਂ ਹੈਗੀਆਂ ਜਿਹਨਾਂ ਭਾਵਨਾਵਾਂ ਜਿਹਦੇ ਐਥਿਕਸ ਦੀ ਗੱਲ ਤੁਸੀਂ ਹੁਣ ਪਹਿਲਾਂ ਕਰਦੇ ਸੀ ਨਾ ਪ੍ਰੋਗਰਾਮ ਦੇ ਵਿੱਚ, ਉਹ ਐਥਿਕਸ ਨੂੰ ਖਤਮ ਕਰ ਰਹੇ ਹੈਗੇ ਨੇ। ਇੱਕ ਏਦਾਂ ਦੀ ਭੀੜ ਤਿਆਰ ਕਰ ਰਹੇ ਨੇ ਜਿਹੜੀ ਭੀੜ ਦੇ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਹੋਏਗੀ।
ਬੜਾ ਸਾਫ਼ ਸਪਸ਼ਟਾਂ 'ਚ ਦੱਸਤਾ ਜੀ ਤੁਸੀਂ। ਅਤੇ ਬਾਬਰੀ ਮਸਜਿਦ ਬਾਰੇ ਅਦਾਲਤ ਨੇ ਕੀ ਕਿਹਾ ਅਤੇ ਅਦਾਲਤਾਂ ਤੋਂ ਇਨਸਾਫ਼ ਦੀ ਝਾਕ ਅਜੇ ਹੈਗੀ ਆ? ਬਾਕੀ ਲੋਕ ਰੱਖਣ ਉਮੀਦ, ਹੋਪਫੁੱਲ ਰਹਿਣ ਕਿ ਨਾ, ਕਿੱਧਰ ਨੂੰ ਜਾਣ ਲੋਕ?
ਸੁਰਜੀਤ ਪਾਤਰ ਦੱਸਿਆ ਹੈ ਕਿ ਆਖੋ ਇਹਨਾਂ ਨੂੰ ਜਿਹੜੇ ਕਰੀ ਜਾਣ ਹੋਣੇ ਕਦੋਂ ਤੀਕ ਇੱਥੇ ਖੜੇ ਰਹਿਣਗੇ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਇਹੀ ਲੈਣਾ ਬਹੁਤ ਨਹੀਂ, ਪਰ ਹੁਣ ਸਵਾਲ ਇਹ ਕਿ ਪਹਿਲਾਂ ਇਹੋ ਜਿਹਾ ਕੇਸ ਆ ਜਿਹਦੇ ਵਿੱਚ ਦੋਸ਼ੀ ਤਾਂ ਕਹਿੰਦੇ ਹੋਣ ਕਿ ਅਸੀਂ ਜਿਹੜਾ ਹੈਗਾ ਬਾਬਰੀ ਮਸਜਿਦ ਤੋੜੀ ਹੈ। ਉਹ ਤੋੜਨ ਦਾ ਹਰ ਸਾਲ ਜਸ਼ਨ ਵੀ ਮਨਾਉਂਦੇ ਨੇ 6 ਤਰੀਕ ਨੂੰ, 6 ਦਸੰਬਰ ਨੂੰ 1992 ਨੂੰ ਤੋੜੀ ਗਈ ਸੀ। ਹਰ 6 ਦਸੰਬਰ ਨੂੰ ਜਿਹੜਾ ਇੱਕ ਪਾਸੇ ਮਾਤਮ ਮਨਾਇਆ ਜਾਂਦਾ, ਇੱਕ ਪਾਸੇ ਜਸ਼ਨ ਮਨਾਇਆ ਜਾਂਦਾ। ਉਮਾ ਭਾਰਤੀ ਵਰਗੀਆਂ ਜੀ ਵੀਡੀਓ ਪਈਆਂ ਜਿਹੜੀਆਂ ਕਹਿੰਦੀਆਂ ਰਹੀਆਂ ਤੋੜਨ ਵੇਲੇ ਕਹਿ ਰਹੀਆਂ ਸੀ ਇੱਕ ਝਟਕਾ ਹੋਰ, ਇੱਕ ਝਟਕਾ ਹੋਰ। ਅਤੇ ਅਦਾਲਤ ਕਹਿ ਰਹੀ ਹੈ ਕਿ ਨਹੀਂ ਜੀ, ਇਹਨਾਂ ਨੇ ਤਾਂ ਤੋੜੀ ਨਹੀਂ, ਇਹ ਆਪਣੇ ਆਪ ਟੁੱਟ ਗਈ। ਮਤਲਬ ਆਪਣੇ ਆਪ ਆਏ ਟੁੱਟ ਗਈ ਵੀ ਕਿਸੇ ਨੇ ਨਾਰਾ ਮਾਰਿਆ ਤੇ ਧੜਾਮ ਜਿਹੜੇ ਉਹ ਥੱਲੇ ਡਿੱਗ ਪਈ। ਹੁਣ ਆਪਣੇ ਆਪ ਦੇ ਵਿੱਚ ਹੀ ਮੁਲਕ ਦੀ ਜਿਹੜੀ ਅਦਾਲਤ ਹੈ, ਵੱਡੀ ਅਦਾਲਤ ਹੈ, ਉਹਦਾ ਜਿਹੜਾ ਹੈਗਾ ਉਹਦਾ ਮੌਜੂ ਉੱਡ ਰਿਹਾ। ਤੇ ਉਲਟਾ ਫਿਰ ਅਦਾਲਤ ਕਹਿੰਦੀ ਕਿ ਸਾਡੀ ਤੁਸੀਂ ਜਿਹੜੀ ਹੈਗੀ ਹੱਦ ਤੱਕ ਨਾ ਕਰੋ। ਹੁਣ ਵੀ ਇੱਥੇ ਅਦਾਲਤ ਆਪਣੀ ਜਿਹੜੀ ਹੈਗੀ ਹੈ ਪ੍ਰਤਿਸ਼ਠਾ, ਆਪਣਾ ਜਿਹੜਾ ਮਾਣ ਹੈ ਉਹ ਖੁਦ ਖੋ ਰਹੀ ਹੈ। ਸਭ ਤੋਂ ਵੱਡਾ ਸਵਾਲ ਇਹ ਕਿ ਜੇ ਕਿਸੇ ਮਾਈਨੋਰਿਟੀ ਵਿੱਚੋਂ ਵੀ ਮੁਸਲਮਾਨ, ਜੇ ਕੋਈ ਮੁਸਲਮਾਨ ਜਿਹੜਾ ਹੈਗਾ ਅੱਗੇ ਉਹ ਆਸ ਰੱਖਦਾ ਸੀ ਕਿ ਸ਼ਾਇਦ ਵੱਡੀ ਅਦਾਲਤ ਵਿੱਚੋਂ ਸਾਨੂੰ ਇਨਸਾਫ਼ ਮਿਲਜੂ, ਹੁਣ ਇਸ ਤਰ੍ਹਾਂ ਦੇ ਫੈਸਲੇ ਜਦੋਂ ਲਗਾਤਾਰ ਆਉਂਦੇ ਨੇ ਤਾਂ ਮੁਸਲਮਾਨ, ਮੈਂ ਖਾਸ ਕਰ ਮੁਸਲਮਾਨ ਭਾਈਚਾਰੇ ਨੂੰ ਕਹਿ ਰਿਹਾ, ਜਿਹੜਾ ਕਿ ਇਸ ਸਮੇਂ ਸਭ ਤੋਂ ਵੱਧ ਪੀੜਤ ਹੈ ਭਾਰਤ ਦੇ ਵਿੱਚ, ਉਹ ਕਿੱਧਰ ਨੂੰ ਤੱਕੇ।
ਸ਼ਿਵਿੰਦਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ। ਅਤੇ ਸਮਾਂ ਜਿਹੜਾ ਆਪਣਾ ਉਹ ਸਮਾਪਤੀ ਵੱਲ ਆ, ਕੱਲ੍ਹ ਨੂੰ ਫਿਰ ਆਪਾਂ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ। ਅਤੇ ਦੋਸਤੋ ਤੁਹਾਨੂੰ ਮੈਂ ਜਾਂਦੇ ਜਾਂਦੇ ਸੁਨੇਹਾ ਦੇ ਜਾਂ, ਵੈਸੇ ਕਈ ਵਾਰੀ ਪਹਿਲਾਂ ਸੁਨੇਹੇ ਦਿੱਤੇ ਨੇ ਜੀ, ਇਹ ਬਿਜ਼ਨਸ ਦੇ ਸੰਬੰਧ ਦੇ ਵਿੱਚ ਆ। ਬਈ ਸ਼ੋਪਰਸ ਵਰਲਡ ਬਰੈਂਪਟਨ ਦੇ ਕੋਲ, ਸ਼ੈਰਡਨ ਦੇ ਕੋਲ ਆਉਣ ਵਾਲੇ ਸਾਲਾਂ 'ਚ, 5-4 ਸਾਲਾਂ 'ਚ ਕੋਈ 12-13 ਪ੍ਰੋਜੈਕਟ ਆ ਰਹੇ ਨੇ। ਮੈਂ 12-13 ਇਸ ਕਰਕੇ ਕਹਿੰਦਾ ਵੀ ਐਗਜੈਕਟ ਗਿਣਤੀ ਨਹੀਂ, 15 ਵੀ ਹੋ ਸਕਦੇ ਨੇ। ਅਤੇ ਇੱਥੇ ਪਹਿਲਾ ਪ੍ਰੋਜੈਕਟ ਜਿਹੜਾ ਆਪਾਂ ਵੇਚ ਰਹੇ ਹਾਂ ਜੀ, ਅਤੇ ਇੱਥੇ ਇਹ ਪਹਿਲਾਂ 12-story ਬਿਲਡਿੰਗ ਸੀ, ਹੁਣ 21-story ਬਿਲਡਿੰਗ ਆ ਜਿਹੜੀ ਉਹ ਬਣ ਰਹੀ ਹੈ। ਇਹਦੇ 'ਚ ਨਵੇਂ, ਜਾਣੀ ਕਹਿ ਲਓ 104 ਕੁ ਯੂਨਿਟ ਨਵੇਂ ਹੋਰ ਰਿਲੀਜ਼ ਹੋਏ ਨੇ। ਇੱਥੇ ਤੁਸੀਂ ਰੈਂਟਲ ਗਰੰਟੀ ਵਾਲੇ ਟਾਊਨ ਹਾਊਸਿਸ ਲੈਣੇ ਨੇ, ਜਾਂ ਤੁਸੀਂ ਇਹ ਆਪਣੇ ਇਨਵੈਸਟਮੈਂਟ ਲਈ ਜਾਂ ਆਪਣੇ ਰਹਿਣ ਲਈ ਇੱਥੇ ਕੋਈ ਯੂਨਿਟ ਲੈਣਾ, ਟਾਊਨ ਹਾਊਸ ਜਾਂ ਕੌਂਡੋ ਯੂਨਿਟਸ। ਕੌਂਡੋਜ਼ ਨੇ ਜਿਹੜੇ 3 ਸਾਲਾਂ 'ਚ ਬਣਨੇ ਨੇ, ਬੜੀਆਂ ਅਫੋਰਡੇਬਲ ਪ੍ਰਾਈਸਿਸ ਨੇ, ਡਿਪੋਜ਼ਿਟ ਸਟਰਕਚਰ ਬੜਾ ਵਧੀਆ। ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਦੋਸਤੋ, 6473 384 36 ਮੇਰਾ ਨੰਬਰ ਆ, 6473008436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਾਫੀ ਸਾਰੀਆਂ ਕਾਲਸ 'ਚ ਮਿਸ ਹੋ ਗਈਆਂ ਜੀ, ਮਾਫੀ ਚਾਹੁੰਦੇ ਹਾਂ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے اور طلباء اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
ہاٹ اسٹار پریمیئر نائٹس، واچ دا ایئرز بگیسٹ بلاک بسٹرز سٹریمنگ اسٹریٹ ٹو یور اسکرین ایکسکلوسیولی آن ہاٹ اسٹار۔ سائن اپ ایٹ اے اسپیشل پرائس آف $44.99
وین یو یوز دا پرومو کوڈ EAWAZ۔ وزٹ ہاٹ اسٹار .com/CA۔
ਆਪਣਾ ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ, ਬ੍ਰੈਂਪਟਨ।
ਕਾਲ ਟਾਇਰ, ਕਾਲ ਟਾਇਰ, ਕਾਲ ਟਾਇਰ। सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com।
लॉबी इंतजार दी घड़ियां खत्म हुई। फ्लाइंग